ਧੰਨ ਵਾਖੇ ਗੁਰੂ, ਧੰਨ ਵਾਖੇ ਗੁਰੂ ਸਾਹਿਬ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਦੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸ਼ਾ, ਨਾ ਖਾਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ, ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲਿਆਂ ਦੀ ਮਿੱਠੀ ਪਿਆਰੀ ਯਾਦ ਦਾ ਇਸ ਵਰੇ ਦੇ ਸਮਾਗਮ ਦਾ ਇਹ ਦੂਸਰਾ ਦਿਨ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਨਿਰੰਤਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਬਾਣੀ ਕੀਰਤਨ ਸਰਵਣ ਕੀਤਾ ਹੈ। ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ ਗਿਆ। ਇਸ ਦੇ ਨਾਲ ਰਾਤਰੀ ਦੇ ਦੀਵਾਨ ਦੀ ਪ੍ਰਾਰੰਭਤਾ ਹੋਈ। ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰੂ ਸਵਾਰਿਆਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਇਸ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮ ਲਿਆ, ਹੇ ਸੱਚੇ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਵੇਰ ਤੋਂ ਲੈ ਕੇ ਇਸ ਵੇਲੇ ਤੱਕ ਜੋ ਅੰਮ੍ਰਿਤ ਬਾਣੀ ਗਾਇਨ ਕੀਤੀ ਗਈ, ਵਿਚਾਰ ਕੀਤੀ ਗਈ, ਸੋਦਰ ਹੈ ਰਾਜ ਸਾਹਿਬ ਜੀ ਦੇ ਪਾਠ ਹੋਏ, ਆਪ ਜੀ ਆਪਣੇ ਹੁਕਮ ਦੀ ਮੋਹਰ ਇਸ ਸੇਵਾ ਉੱਪਰ ਲਾਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦੀ ਆਰੰਭਤਾ ਸੀ ਪਹਿਲ ਪੁਰੀਏ ਪੁੰਡਰਕ ਵਨਾ ਤਾਂ ਚੇ ਖੰਸੇ ਸੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਅਸ ਗਾ ਅਸ ਉਸ ਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰ, ਨਾਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਭਰਮੀਆਂ ਚਾ, ਕੇਸ਼ਵਾ ਬਚਾਉਨੀ ਅਈਏ ਮਈਏ ਏਕ ਆਣ ਜੀਓ, ਪਿੰਦੀ ਉਬਕਲੇ ਸੰਸਾਰਾ, ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ, ਤੂੰ ਕੁਨ ਰੇ ਮੈਂ ਜੀ, ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਹ। ਸ਼ਬਦ ਤੁਸਾਂ ਸਾਰਿਆਂ ਨੇ ਹੁਕਮ ਦਾ ਸਰਵਣ ਕੀਤਾ ਹੈ। ਇਸ ਸ਼ਬਦ ਦੀਆਂ ਅੰਤਲੀਆਂ ਤੁਕਾਂ ਨੂੰ ਆਧਾਰ ਬਣਾ ਕੇ ਮੈਂ ਆਪ ਜੀ ਨਾਲ ਵਿਚਾਰ ਸਾਂਝੀ ਕਰਨੀ ਚਾਹੁੰਦਾ, ਕਿਉਂਕਿ ਕਿਸੇ ਵਿਸ਼ੇ ਤੇ ਕੇਂਦਰਿਤ ਰਹਿ ਕੇ ਗੁਰੂ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰੀਏ ਜਿਸ ਨਾਲ ਸਾਡੇ ਅੰਦਰ ਨੂੰ ਟਿਕਾ ਮਿਲ ਸਕੇ। ਉਹ ਅੰਮ੍ਰਿਤ ਬਚਨ ਨੇ ਪਿੰਦੀ ਉਬਕਲੇ ਸੰਸਾਰਾ, ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ, ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨ। ਕਰੋ ਆਪਣੇ ਅੰਦਰ ਨੂੰ ਇਕਾਗਰ, ਉੱਠਦੇ ਹੋਏ ਫੁਰਨਿਆਂ ਤੇ ਆਪਣੇ ਅੰਤਰ ਆਤਮੇ ਕਾਬੂ ਪਾ ਸਕੀਏ। ਕਿਸੇ ਤਰੀਕੇ ਨਾਲ ਇਹ ਅੱਖਾਂ ਸਾਰੀ ਜ਼ਿੰਦਗੀ ਦੂਸਰੇ ਦੇ ਚਿਹਰੇ ਨੂੰ ਤੱਕਦੀਆਂ ਨੇ। ਗੁਰੂ ਨਾਨਕ ਸਾਹਿਬ ਮਿਹਰ ਕਰਨ, ਕਿਤੇ ਆਪਣੇ ਅੰਦਰ ਦੀ ਤਸਵੀਰ ਵੇਖਣ ਦੀ ਜਾਚ ਆ ਜਾਏ, ਆਪਣੀ ਗਿਰਵਾਨ ਨੂੰ ਤੱਕਣ ਦੀ ਜਾਚ ਆ ਜਾਏ। ਕਰੋ ਕਿਰਪਾ ਸਾਧ ਸੰਗਤ, ਬਖਸ਼ੋ ਅਸੀਸ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਪ ਵਿੱਚ ਵਰਤ ਕੇ ਇਕਾਗਰਤਾ ਪ੍ਰੇਮ ਭਾਵਨਾ ਆਪ ਹੀ ਸ਼ਰਧਾ ਨਾਲ ਵਿਚਾਰ ਕਰਾ ਲੈਣੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਉਹਨਾਂ ਨੇ ਆ ਸ਼ਬਦ ਦੀਆਂ ਅੰਤਲੀਆਂ ਤੁਕਾਂ ਦੇ ਵਿੱਚ ਉਸ ਪਰਿਪੂਰਨ ਪਰਮੇਸ਼ਵਰ ਦੇ ਦਰ ਤੇ ਖਲੋ ਕੇ ਆਪਣੇ ਵੱਲੋਂ ਇੱਕ ਪੁਕਾਰ ਕੀਤੀ, ਤੇ ਉਹਨਾਂ ਦੀ ਕੀਤੀ ਹੋਈ ਪੁਕਾਰ, ਉਹਨਾਂ ਦੀ ਦਿੱਤੀ ਹੋਈ ਆਵਾਜ਼ ਦਾ ਉੱਤਰ ਉਸ ਪਰਿਪੂਰਨ ਪਰਮੇਸ਼ਵਰ ਵੱਲੋਂ ਦਿੱਤਾ ਗਿਆ। ਸ਼ਬਦ ਹੈ ਕਿ ਪਿੰਦੀ ਉਬਕਲੇ ਸੰਸਾਰਾ। ਪਿੰਦੀ ਦਾ ਅਖਰੀ ਅਰਥ ਹੁੰਦਾ ਹੈ ਖੂਹ ਦੀਆਂ ਟਿੰਡਾਂ, ਉਬਕਲੇ ਦਾ ਅਖਰੀ ਅਰਥ ਹੈ ਕਿ ਡੁੱਬਣਾ, ਫਿਰ ਬਾਹਰ ਆ ਜਾਣਾ, ਖਾਲੀ ਹੋਣੀਆਂ, ਪਰਤ ਕੇ ਖੂਹ ਦੀਆਂ ਟਿੰਡਾਂ ਫਿਰ ਪਾਣੀ ਵਿੱਚ ਡੁੱਬ ਜਾਣ। ਹੇ ਮੇਰੇ ਮਾਲਕ, ਮੇਰਾ ਜੀਵਨ, ਮੇਰੀ ਜ਼ਿੰਦਗੀ ਤਾਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਹੈ ਕਿ ਜਿਵੇਂ ਇੱਕ ਖੂਹ ਦੀ ਟਿੰਡ ਮਾਲ ਦੇ ਨਾਲ ਸਾਰਾ ਦਿਨ ਗਿਣਦੀ ਹੈ, ਤੇ ਜਿਨ੍ਹਾਂ ਸਿਆਣਿਆਂ ਨੇ ਟਿੰਡਾਂ ਵਾਲੇ ਖੂਹ ਚੱਲਦੇ ਦੇਖੇ ਨੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਖੂਹ ਦੀਆਂ ਟਿੰਡਾਂ ਦੀ ਮਾਲ ਨਿਰੰਤਰ ਚੱਲਦੀ ਰਹਿੰਦੀ ਹੈ। ਪਹਿਲਾਂ ਉਹ ਖਾਲੀ ਟਿੰਡਾਂ ਖੂਹ ਦੇ ਵਿੱਚ ਡੁੱਬਦੀਆਂ ਨੇ, ਉਸ ਵਿੱਚੋਂ ਪਾਣੀ ਭਰਦੀਆਂ ਨੇ, ਪਾਣੀ ਨੂੰ ਬਾਹਰ ਉਡੇਲ ਕੇ ਬਾਹਰ ਡੋਲ ਕੇ ਖਾਲੀ ਹੋ ਕੇ ਫਿਰ ਉਹ ਟਿੰਡਾਂ ਪਾਣੀ ਵਾਲੇ ਖੂਹ ਵਿੱਚ ਚਲੀਆਂ ਜਾਂਦੀਆਂ। ਉਹਨਾਂ ਦਾ ਚੱਕਰ ਇਸੇ ਤਰ੍ਹਾਂ ਬਣਦਾ ਰਹਿੰਦਾ, ਭਰੀਆਂ ਖਾਲੀ ਹੋਈਆਂ, ਫਿਰ ਭਰੀਆਂ ਫਿਰ ਖਾਲੀ ਹੋਈਆਂ। ਤੇ ਭਗਤ ਸਾਹਿਬ ਇੱਥੇ ਸਾਨੂੰ ਆਪਣੇ ਅੰਦਰ ਨੂੰ ਵਿਚਾਰਨ ਦੀ ਗੱਲ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਮੇਰੀ ਜ਼ਿੰਦਗੀ ਇੱਕ ਖੂਹ ਦੇ ਟਿੰਡ ਦੀ ਤਰ੍ਹਾਂ ਹੈ। ਹੇ ਮਾਲਕਾ, ਪਤਾ ਨਹੀਂ ਇਹ ਅੰਦਰ ਕਿੰਨੀ ਵਾਰੀ ਭਰਿਆ, ਇਹ ਟਿੰਡ ਕਿੰਨੀਆਂ ਕੁ ਟੁੱਬੀਆਂ ਮਾਰ ਕੇ, ਕਿੰਨੇ ਕੁ ਜਨਮ ਭਟਕ ਭਟਕ ਕੇ ਤੇਰੀ ਦਾਤ ਤੂੰ ਜੀਵਨ ਦਿੰਦਾ ਰਿਹਾ, ਸਵਾਸ ਦਿੰਦਾ ਰਿਹਾ, ਭਾਵੇਂ ਕਿਸੇ ਜੂਨ ਵਿੱਚ ਵੀ ਦਿੱਤੇ, ਤੇਰੇ ਦਿੱਤੇ ਹੋਏ ਸਵਾਸ ਖਾਲੀ ਕੀਤੇ ਸੰਸਾਰ ਵਿੱਚ, ਟਿੰਡ ਖਾਲੀ ਹੋਈ, ਪਰਤ ਕੇ ਫਿਰ ਖੂਹ ਵਿੱਚ ਚਲੀ ਗਈ, ਫਿਰ ਭਰ ਕੇ ਆਈ, ਉਸ ਜਲ ਨੂੰ ਉਸ ਸਵਾਸ ਨੂੰ ਖਾਲੀ ਕੀਤਾ, ਫਿਰ ਟਿੰਡ ਪਾਣੀ ਦੀ ਖੂਹ ਵਿੱਚ ਜਾ ਡੁੱਬੀ। ਜਿਵੇਂ ਖੂਹ ਦੀ ਟਿੰਡ ਨਿਰੰਤਰ ਇੱਕ ਮਾਲ ਬਣ ਕੇ ਭਰੇ ਤੇ ਖਾਲੀ ਹੋਵੇ, ਡੁੱਬੇ ਤੇ ਫਿਰ ਖਾਲੀ ਹੋਵੇ, ਪਤਾ ਨਹੀਂ ਮਾਲਕਾ ਕਿਤਨੇ ਕੁ ਜਨਮ ਭਟਕੇ ਆ। ਖੂਹ ਦੀਆਂ ਟਿੰਡਾਂ ਦੇ ਤਰ੍ਹਾਂ ਇੱਕ ਚੱਕਰ ਬੱਝਾ ਹੈ, ਪਰ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਹੈ। ਖੂਹ ਦੀ ਟਿੰਡ ਜਿਹੜੀ ਮਾਲ ਨਾਲ ਬੱਝ ਜਾਏ, ਉਹ ਹਮੇਸ਼ਾ ਗੇੜੇ ਵਿੱਚ ਹੀ ਰਹਿੰਦੀ ਹੈ। ਪਤਾ ਨਹੀਂ ਕਿਹੋ ਜਿਹਾ ਕਰਮ ਤੇਰੀ ਕਿਰਪਾ ਸਾਹਮਣੇ ਆਈ, ਖੂਹ ਦੀ ਟਿੰਡ ਵਿੱਚ ਪਾਣੀ ਛਲਕਦਾ, ਕੇਵਲ ਮਾਲ ਨਾਲ ਜੁੜੀਏ, ਤੁਸੀਂ ਮਿਹਰ ਕੀਤੀ। ਅਸਲ ਵਿੱਚ ਮੇਰੀ ਇਹ ਟਿੰਡ ਵਾਲਾ ਜੀਵਨ ਅਸਲ ਵਿੱਚ ਤੇਰੇ ਚਰਨਾਂ ਵਿੱਚ ਆ ਡਿੱਗਾ, ਤੇ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨ ਆਇਆ, ਮਾਲਕਾ ਕਿਰਪਾ ਕਰ, ਇਸ ਰੋਜ਼ ਰੋਜ਼ ਦੇ ਡੁੱਬਣ ਤੋਂ ਤੇ ਖਾਲੀ ਖੋਣ ਤੋਂ ਮੈਨੂੰ ਬਚਾ। ਉਹਨਾਂ ਨੇ ਅੱਗੋਂ ਉੱਤਰ ਫਿਰ ਮਿਲਿਆ, ਕਹਿਣ ਲੱਗੇ, ਪਿੰਦੀ ਉਬਕਲੇ ਸੰਸਾਰਾ, ਇਸ ਸੰਸਾਰ ਵਿੱਚ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਡੁੱਬਦੇ ਤੇ ਖਾਲੀ ਹੁੰਦੇ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਅਸੀਂ ਆਪਣੀ ਜ਼ਿੰਦਗੀ ਨੂੰ ਇਸ ਸੰਸਾਰ ਵਿੱਚ ਸਫਲ ਕਰਕੇ ਜਾਣਾ ਹੈ, ਨਾ ਕਿ ਜ਼ਿੰਦਗੀ ਦੇ ਦਿਨ ਬਤੀਤ ਕਰਕੇ ਜਾਣੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਅੰਮ੍ਰਿਤ ਬਚਨ ਆਪਾਂ ਰੋਜ਼ ਪੜ੍ਹਨੇ। ਭਾਈ ਸਾਹਿਬ ਹੁਣਾਂ ਨੇ ਬੜੇ ਟਿਕਾ ਵਿੱਚ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਵਿੱਚ ਇਹ ਸ਼ਬਦ ਸਾਨੂੰ ਸਰਵਣ ਕਰਾਇਆ। ਸ਼ਬਦ ਧੰਨ ਗੁਰੂ ਅਰਜੁਨ ਦੇਵ ਜੀ ਦਾ ਹੈ। ਉਸ ਸ਼ਬਦ ਵਿੱਚ ਪਰਮੇਸ਼ਵਰ ਦੀ ਸਾਡੇ ਤੇ ਦਇਆ ਕੀ ਹੈ। ਆ ਸਾਨੂੰ ਸਰੀਰ ਕਾਸ ਵਾਸਤੇ ਮਿਲਿਆ ਹੈ, ਅਸੀਂ ਕੰਮ ਕੀ ਕਰਨੇ ਆ, ਸਾਨੂੰ ਕਰਨਾ ਕੀ ਚਾਹੀਦਾ ਹੈ, ਤੇ ਜੇ ਉਹ ਕਰਮ ਨਹੀਂ ਕਰ ਸਕੇ ਤੇ ਸਾਨੂੰ ਅਰਦਾਸ ਕਿਹੜੇ ਤਰੀਕੇ ਨਾਲ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲੀ ਗੱਲ ਗੁਰੂ ਅਰਜੁਨ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਭਈ ਪ੍ਰਾਪਤ ਮਾਨੁਖ ਦੇ ਪੁਰੀਆ। ਇਸ ਤੁਕ ਨੂੰ ਅਸੀਂ ਬੜੀ ਆਸਾਨੀ ਨਾਲ ਪੜਾਂਗੇ। ਮੇਰਾ ਖਿਆਲ ਹਰ ਗੁਰਸਿੱਖ ਜਿਹੜਾ ਬਾਣੀ ਨੂੰ ਪ੍ਰੇਮ ਕਰਨ ਵਾਲਾ ਹੈ, ਇੱਕ ਖਿਨ ਵਿੱਚ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਤੁਕ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਦਰ ਰਹਿ ਰਾਜ ਸਾਹਿਬ ਜੀ ਦੇ ਸ਼ਬਦ ਵਿੱਚ ਗੁਰੂ ਅਰਜੁਨ ਦੇਵ ਜੀ ਦੀ ਉਚਾਰਨ ਕੀਤੀ ਹੈ। ਪਰ ਇੱਕ ਸਵਾਲ ਹੈ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਇੱਥੇ ਕਦੀ ਆਪਾਂ ਰੋਕ ਕੇ ਵਿਚਾਰ ਕਰੀਏ। ਧੰਨ ਗੁਰੂ ਅਰਜੁਨ ਸਾਹਿਬ ਕਿਰਪਾ ਪੈ ਕਰਦੇ ਨੇ ਕਿ ਇਹ ਮਨੁੱਖਾਂ ਦੇ ਹੀ ਸਾਨੂੰ ਪ੍ਰਾਪਤ ਹੋਈ ਹੈ। ਆਪਾਂ ਬਾਣੀ ਵਿੱਚ ਇੱਕ ਬਚਨ ਹੋਰ ਪੜ੍ਹਦੇ ਹਾਂ ਕਿ ਤੁਮਰੀ ਕਿਰਪਾ ਤੇ ਮਾਨੁੱਖ ਤੇ ਪਾਈ ਹੈ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਦਿਓ ਦਰਸ਼ ਹਰ ਰਾਇਆ। ਜਾਂ ਅਸੀਂ ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਪੜ੍ਹਦੇ ਹਾਂ ਕਿ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ। ਹੁਣ ਦੁਲੰਬ ਸ਼ਬਦ ਕਹਿ ਦੇਣਾ, ਭਈ ਪ੍ਰਾਪਤ ਮਾਨੁੱਖ ਤੇ ਹੁਰੀਆ ਸ਼ਬਦ ਵਰਤਣਾ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਆਖਰ ਇਹਦੇ ਕੋਈ ਡੂੰਘੇ ਅਰਥ ਨੇ ਜਿਹੜੇ ਬਚਨ ਗੁਰੂ ਸਾਹਿਬ ਵਾਰ ਵਾਰ ਬਾਣੀ ਵਿੱਚ ਕਹਿ ਰਹੇ ਨੇ। ਐਵੇਂ ਇਹ ਸੱਟ ਪਾਉਣ ਵਾਲੀ ਗੱਲ ਨਹੀਂ। ਇਹ ਪ੍ਰਾਪਤ, ਇਹ ਦੁਰਲੱਭ, ਇਹ ਦੁਲੰਬ ਜਾਂ ਉਹਦੀ ਕਿਰਪਾ ਨਾਲ ਮਿਲੀ, ਇਸ ਦੇਹੀ ਵਿੱਚ ਰੱਬ ਦੀ ਕਿੰਨੀ ਕੁ ਦਇਆ ਵਰਤਦੀ ਹੈ। ਕੁਝ ਕੁ ਪ੍ਰਮਾਣ ਭਾਈ ਗੁਰਦਾਸ ਜੀ ਦੇ, ਕੁਝ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਅਰਜ਼ ਕਰਨੇ ਚਾਹੁੰਦਾ। ਪਰਮਾਤਮਾ ਨੇ ਸਾਨੂੰ ਇਹ ਦੇਹੀ ਬਖਸ਼ਿਸ਼ ਕੀਤੀ, ਇਹ ਸਰੀਰ ਬਖਸ਼ਿਸ਼ ਕੀਤਾ, ਕੇਵਲ ਆਪਣੇ ਸਰੀਰ ਵੱਲ ਝਾਤੀ ਮਾਰੀਏ ਤੇ ਮੇਰਾ ਖਿਆਲ ਹੈ ਮਨੁੱਖ ਅੰਦਰੋਂ ਟਿਕ ਜਾਏ ਤੇ ਸਵਾਸ ਸਵਾਸ ਮਾਲਕ ਦੀ ਇਬਾਦਤ ਵਿੱਚ ਜੁੜ ਜਾਏਗਾ। ਇਹ ਪ੍ਰਾਪਤ ਕਿਵੇਂ ਹੋਈ ਦੇਹੀ? ਪਹਿਲੀ ਬੇਨਤੀ ਕਰਾਂ ਕਿ ਇਸ ਦੁਨੀਆਂ ਵਿੱਚ ਅਨੇਕਾਂ ਮੂਰਤੀਕਾਰ ਨੇ। ਤੁਸੀਂ ਦੇਖੋਗੇ ਕਈ ਮੂਰਤੀਕਾਰ ਐਸੇ ਨੇ, ਉਹਨਾਂ ਦੇ ਸਾਹਮਣੇ ਪੱਥਰ ਦੀ ਚਟਾਨ ਹੋਵੇ, ਰੰਗ ਬਿਰੰਗਾ ਪੱਥਰ ਹੋਵੇ, ਤੇ ਉਹ ਆਪਣੇ ਮਨ ਦੇ ਵਿੱਚ ਕਲਪਨਾ ਕਰਕੇ ਉਸ ਪੱਥਰ ਨੂੰ ਤਰਾਸ਼ ਕੇ ਮੂਰਤੀ ਘਾੜੇ ਜਿਹੜੇ ਨੇ ਉਹ ਪੱਥਰ ਦੀ ਚਟਾਨ ਵਿੱਚੋਂ ਮੂਰਤੀ ਕੱਢ ਲੈਂਦੇ। ਪੱਥਰ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਨੇ। ਤੁਸੀਂ ਸੜਕ ਤੇ ਤੁਰਦੇ ਹੋ, ਝੁੱਗੀਆਂ ਵਿੱਚ ਰਹਿਣ ਵਾਲਿਆਂ ਨੂੰ ਵੀ ਪਰਮਾਤਮਾ ਨੇ ਇੱਕ ਕਲਾ ਦਿੱਤੀ ਹੈ। ਮਿੱਟੀ ਬਾਹਰੋਂ ਪੱਟ ਕੇ ਲਿਆਏ, ਉਸ ਮਿੱਟੀ ਨੂੰ ਗੁੰਨ ਕੇ ਪਾਣੀ ਵਿੱਚ ਭੇ ਕੇ ਉਹਨਾਂ ਨੇ ਉਸ ਮਿੱਟੀ ਦੀਆਂ ਮੂਰਤਾਂ ਬਣਾ ਦਿੱਤੀਆਂ। ਉਹਨਾਂ ਮੂਰਤਾਂ ਦੇ ਉੱਤੇ ਕਈ ਤਰ੍ਹਾਂ ਦੇ ਰੰਗ ਭਰ ਦਿੱਤੇ। ਸਿਰਫ ਬੇਨਤੀ ਕਰਨ ਲੱਗਾ, ਪਿੰਦੀ ਉਬਕਲੇ ਸੰਸਾਰਾਂ, ਭਟਕ ਭਟਕ ਕੇ ਦੇਹ ਮਿਲੀ ਹੈ ਮਨਾ, ਅੱਜ ਤੁਮੀ ਡਿੱਗ ਕੇ ਕਹਿ ਦੇ ਦਾਤਾ, ਭਰਮ ਭਰਮ ਆਏ ਤੁਮ ਚੇ ਦੁਆ, ਭਟਕ ਭਟਕ ਕੇ ਤੇਰੇ ਦਰ ਤੇ ਆ ਪਹੁੰਚਿਆ। ਪੱਥਰ ਦੀਆਂ ਮੂਰਤੀਆਂ ਘੜਨ ਵਾਲੇ ਮੂਰਤੀਕਾਰ ਨੇ, ਮਿੱਟੀ ਦੀਆਂ ਤਸਵੀਰਾਂ, ਮਿੱਟੀ ਦੀਆਂ ਮੂਰਤਾਂ ਬਣਾਉਣ ਵਾਲੇ ਸੱਜਣ ਨੇ, ਕੁਝ ਲੋਕ ਕਾਗਜ਼ ਉੱਤੇ ਰੰਗ ਭਰ ਕੇ ਕਾਗਜ਼ ਉੱਤੇ ਤਸਵੀਰ ਨੂੰ ਚਿੱਤਰਦੇ ਪਏ ਨੇ, ਕੁਝ ਲੋਕ ਧਾਤ ਲੈ ਕੇ ਪਿੱਤਲ ਨੂੰ ਢਾਲ ਕੇ ਪਿੱਤਲ ਦੀ ਮੂਰਤੀ ਬਣਾਉਂਦੇ ਨੇ, ਕੁਝ ਸੋਨੇ ਨੂੰ ਢਾਲ ਕੇ ਸੋਨੇ ਦੀਆਂ ਮੂਰਤਾਂ ਬਣਾਉਂਦੇ ਨੇ, ਕੁਝ ਤਾਂਬੇ ਨੂੰ ਚਾਂਦੀ ਨੂੰ ਢਾਲ ਕੇ ਲੋਹੇ ਨੂੰ ਢਾਲ ਕੇ ਉਹਦੀਆਂ ਮੂਰਤੀਆਂ ਬਣਾਉਂਦੇ ਨੇ। ਅੱਜ ਤੱਕ ਕੋਈ ਮੂਰਤੀਕਾਰ ਐਸਾ ਨਹੀਂ ਜਿਹੜਾ ਪਾਣੀ ਦੀ ਇੱਕ ਬੂੰਦ ਤੋਂ ਮੂਰਤ ਬਣਾ ਜਾਏ। ਸੱਚ ਜਾਣਿਓ, ਜਿਸ ਦੇਹੀ ਨੂੰ ਆਪਾਂ ਲੈ ਕੇ ਬੈਠੇ ਹਾਂ, ਕੇਵਲ ਪਰਮਾਤਮਾ ਮੂਰਤੀਕਾਰ ਹੈ ਜਿਹਨੇ ਸਾਡੀ ਦੇਹੀ ਪਾਣੀ ਦੀ ਇੱਕ ਬੂੰਦ ਤੋਂ ਬਣਾਈ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਪ੍ਰਮਾਣ ਮੈਂ ਅਰਜ਼ ਕਰਾਂਗਾ। ਹਜ਼ੂਰ ਨੇ ਕਿਹਾ ਕਿ ਤੇਰਾ ਸਰੀਰ, ਤੇਰੀ ਦੇਹੀ ਪਰਮਾਤਮਾ ਨੇ ਪਾਣੀ ਤੋਂ ਬਣਾਈ ਹੈ। ਅਸੀਂ ਬਚਨ ਪੜ੍ਹਦੇ ਹਾਂ ਕਿ ਇਸ ਪਾਣੀ ਤੇ ਜਿੰਤੂ ਘਰਿਆ, ਮਾਟੀ ਕਾਲੇ ਦਿਓਰਾ ਕਰਿਆ। ਸਾਹਿਬ ਕਹਿੰਦੇ ਨੇ ਤੈਨੂੰ ਪਾਣੀ ਤੋਂ, ਰੱਬ ਨੇ ਪਾਣੀ ਦੀ ਇੱਕ ਬੂੰਦ ਤੋਂ ਸਿਰਜਿਆ ਹੈ। ਕਦੀ ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹੋ, ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਜਹਾਰ, ਉਰਦ ਮੁਖ ਕੁਚੀਲ ਵਿਕਲ, ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲੈ, ਮਨ ਤਨ ਉਰਧਾਰ, ਬਿਖਮ ਥਾਨੋ ਜਿਸ ਰੱਖਿਆ, ਤਿਸ ਤਿਲ ਨਾ ਵਿਸਾਰ। ਪਰਮਾਤਮਾ ਨੇ ਸਾਡੀ ਦੇਹੀ ਨੂੰ, ਸਾਡੇ ਸਰੀਰ ਨੂੰ ਪਾਣੀ ਦੀ ਇੱਕ ਬੂੰਦ ਤੋਂ ਬਣਾ ਦਿੱਤਾ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਮਨ ਨੂੰ ਸਮਝਾਉਣ ਲਈ ਸੁਖਮਨੀ ਸਾਹਿਬ ਵਿੱਚ ਇੱਕ ਪਦੇ ਵਿੱਚ ਇਹ ਰਹਿਮਤ ਭਰੇ ਬਚਨ ਕਹੇ। ਅੱਜ ਵੀ ਅਸੀਂ ਕਈ ਵਾਰੀ ਇਹ ਸਵਾਲ ਕਰਦੇ ਹਾਂ ਕਿ ਸਿਮਰਨ ਕਰਨਾ ਕਿਉਂ ਜ਼ਰੂਰੀ ਹੈ, ਵਾਹਿਗੁਰੂ ਸ਼ਬਦ ਕਿਉਂ ਜਪਣਾ ਜ਼ਰੂਰੀ ਹੈ, ਕਿ ਸਿਮਰਨ ਤੋਂ ਬਿਨਾਂ ਪਰਮਾਤਮਾ ਤੱਕ ਸਾਡੀ ਪਹੁੰਚ ਨਹੀਂ। ਮੈਂ ਅਰਜ਼ ਕਰਾਂ, ਗੁਰੂ ਅਰਜਨ ਦੇਵ ਜੀ ਦਾ ਇੱਕ ਪਦਾ ਅਸੀਂ ਧਿਆਨ ਨਾਲ ਵਾਚ ਲਈਏ। ਮੇਰਾ ਨਹੀਂ ਖਿਆਲ ਕਿ ਕੋਈ ਬੰਦਾ ਸ਼ੰਕਾ ਕਰ ਲਵੇ ਕਿ ਸਿਮਰਨ ਕਰਨਾ ਕਿਉਂ ਜ਼ਰੂਰੀ ਹੈ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਤੂੰ ਦੂਜੇ ਦੀ ਗੱਲ ਨਾ ਕਰ, ਸਿਰਫ ਆਪਣੇ ਤਨ ਵੱਲ ਝਾਤੀ ਮਾਰ, ਰੱਬ ਨੇ ਕਿੰਨੀ ਕੁ ਤੇਰੇ ਤੇ ਕਿਰਪਾ ਕੀਤੀ, ਆਪਣੇ ਸਰੀਰ ਨੂੰ ਵੇਖ ਕੇ ਤੂੰ ਰੱਬ ਦਾ ਸ਼ੁਕਰ ਕਰਨ ਲੱਗ ਪਓ। ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮਨੁੱਖ ਨਹੀਂ ਸਮਝਦਾ, ਇਹ ਨਿਰਗੁਣ ਹੈ, ਇਹਦੇ ਪੱਲੇ ਸਮਝ ਇੰਨੀ ਕੋਈ ਨਹੀਂ, ਆਪ ਕਿਰਪਾ ਕਰਕੇ ਅਗਿਆਨੀ ਮਨ ਨੂੰ ਸਮਝਾਓ। ਧੰਨ ਗੁਰੂ ਅਰਜਨ ਸਾਹਿਬ ਨੇ ਇਹੀ ਬਚਨ ਕਹਿਣ ਲੱਗੇ, ਪਹਿਲੀ ਗੱਲ, ਪਰਮਾਤਮਾ ਨੇ ਪਾਣੀ ਦੀ ਬੂੰਦ ਤੋਂ ਤੇਰੇ ਤਨ ਦੀ ਸਿਰਜਣਾ ਕੀਤੀ। ਦੂਸਰੀ ਕਿਰਪਾ ਭਰਿਆ ਇਹ ਬਚਨ ਕਿਹਾ ਪਿਆਰਿਆ, ਕਿ ਦੇਖ ਤੇਰੇ ਵਰਗੇ ਪਤਾ ਨਹੀਂ ਕਿੰਨੀਆਂ ਕੁ ਨਿੱਕੇ ਨਿੱਕੇ ਸੈੱਲ ਇਸ ਸਰੀਰ ਨੂੰ ਧਾਰਨ ਕਰਨ ਵਾਸਤੇ ਆਏ ਸਨ। ਪੜ੍ਹੇ ਲਿਖੇ ਤੁਸੀਂ ਸੱਜਣ ਬੈਠੇ ਹੋ, ਅਸੀਂ ਰੋਜ਼ ਇਹ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਖੁਰੀਆਂ, ਆਖਰ ਕਿਹੜੀ ਰਮਜ਼ ਹੈ ਜਿਹੜੀ ਵਾਰ ਵਾਰ ਕਹਿ ਦਿੱਤੀ ਕਿ ਚਿਰੰਕਾਲ ਇਹ ਦੇਹ ਸੰਜਰੀਆ। ਸਿਆਣੇ ਸੱਜਣ ਹੋ, ਬਾਣੀ ਵਿੱਚੋਂ ਸਿਰਫ ਅਰਜ਼ ਕਰਨੀ ਚਾਹੁੰਦਾ ਹਾਂ, ਜਿਸ ਵੇਲੇ ਸਾਡੇ ਇਸ ਨਿੱਕੇ ਜਿਹੇ ਸੈੱਲ ਨੇ, ਜਿਹਨੂੰ ਆਪਾਂ ਜੀਵ ਕਹਿ ਲਈਏ, ਮਾਤਾ ਦੇ ਉਦਰ ਵਿੱਚ ਪ੍ਰਵੇਸ਼ ਕੀਤਾ ਹੈ, ਇਸ ਸ਼ਬਦ ਨੂੰ ਦੇਖ ਕੇ ਸੁਣ ਕੇ ਨਫ਼ਰਤ ਨਾ ਕਰੀਓ। ਇੱਕ ਨਿੱਕਾ ਜਿਹਾ ਸੈੱਲ ਹੈ ਜਿਹੜਾ ਮਾਤਾ ਦੇ ਉਦਰ ਦੇ ਪਾਣੀ ਵਿੱਚ ਤਰਨ ਆਇਆ। ਡਾਕਟਰ ਲੋਕ ਇਹ ਗੱਲ ਦੱਸਦੇ ਨੇ, ਵਿਗਿਆਨ ਨੇ ਇਸ ਗੱਲ ਨੂੰ ਸਿੱਧ ਕੀਤਾ ਕਿ ਜਿਸ ਵੇਲੇ ਆਦਮੀ, ਮਨੁੱਖ, ਤੇਰਾ ਇੱਕ ਅੰਦਰ ਵਾਲਾ ਜੀਵ ਜਿਹਦੇ ਆਸਰੇ ਤੂੰ ਖਲੋਤਾ ਹੈ, ਇਹ ਮਾਤਾ ਦੇ ਉਦਰ ਵਿੱਚ ਆਇਆ, ਇਹਦੇ ਵਰਗੇ ਪਤਾ ਨਹੀਂ ਕਿਤਨੇ ਕੁ ਨਿੱਕੇ ਨਿੱਕੇ ਸੈੱਲ ਹੋਰ ਮਾਂ ਦੇ ਉਦਰ ਵਿੱਚ ਥਾਂ ਲੈਣੀ ਚਾਹੁੰਦੇ ਸਨ, ਕੇਵਲ ਇੱਕ ਨੂੰ ਥਾਂ ਮਿਲੀ, ਬਾਕੀ ਥਾਂ ਮਿਲਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ। ਕਿ ਸਾਡੇ ਵਰਗੇ ਹੋਰ ਆਦਮੀ ਮਾਤਾ ਦੇ ਉਦਰ ਵਿੱਚ ਨਹੀਂ ਸਨ ਟਿਕ ਸਕਦੇ, ਕੇਵਲ ਇੱਕ ਸੈੱਲ, ਇੱਕ ਛੋਟਾ ਜਿਹਾ ਜੀਵ ਜਿਹੜਾ ਮਾਤਾ ਦੇ ਉਦਰ ਵਿੱਚ ਪਾਣੀ ਵਿੱਚ ਤਰਿਆ, ਤੇ ਸੱਚ ਜਾਣੋ ਪਾਣੀ ਦੀ ਬੂੰਦ ਸੀ, ਪਾਣੀ ਵਿੱਚ ਤਰਿਆ ਤੇ ਮਾਤਾ ਦੇ ਉਦਰ ਦਾ ਪਾਣੀ ਹੀ ਇਹਦਾ ਜੀਵਨ ਬਣ ਗਿਆ। ਆਏ ਇਹਦੇ ਵਰਗੇ ਲੱਖਾਂ ਸਨ, ਕਰੋੜਾਂ ਨਿੱਕੇ ਨਿੱਕੇ ਜੀਵ ਸਨ, ਪਰ ਉਹਨਾਂ ਨੂੰ ਥਾਂ ਨਾ ਮਿਲੀ, ਕੇਵਲ ਇੱਕ ਜੀਵ ਨੂੰ ਥਾਂ ਮਿਲੀ ਜਿਹਦਾ ਨਿਵਾਸ ਮਾਤਾ ਦੇ ਉਦਰ ਵਿੱਚ ਹੋ ਗਿਆ। ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਰਮਈਆ ਕੇ ਗੁਣ चेत परानी, इथे गुण दा अखरी अर्थ करांगे पर उपकार, रमैया दा अर्थ सोना राम, उस प्यारे वाहगुरु दे गुणा नू चेते कर ऐ जीव, ऐ मेरे मना तू करतार नू चेते कर, किन्ने कु तेरे ते पर उपकार कीते। इस सारे पदे नू पढ़ो, एदे विच धन की गल नहीं कीती, एदे विच जमीन की गल नहीं कीती, इस पदे विच किसे पदवी की गल नहीं कीती, सिर्फ इको गल कीती तू अपने शरीर नू समझ जा, ते जिदन शरीर की कदर जानेगा ते रब दा शुक्र तू जरूर करेगा। रमैया के गुण चेत परानी, कवन मूल ते कवन दृष्टानी, देख तेरा मूल की है। दृष्टानी दा अखरी अर्थ है कि जिन्हू नेत्रां नाल आपां देख सकीए, तू एक अदृष्ट शैल की तरह से, पर प्यारिया तेरा मूल की, आखिर परमात्मा ने तेनू दृष्टमान शरीर दे दिता। कवन मूल ते कवन दृष्टानी, जिन तू साज सवार, ते तीजा शब्द है शिंगार, जिन तू साज सवार शिंगारिया, हुण इन्हां तीन शब्दां नू किते देखी अपने ते टुका के, पहली गल उहने तेनू साजिया, साजन दे नाल उहने तेनू सवारिया, ते केवल सवारिया नहीं, सच जानी इहो जिहा शिंगार के रख दिता कि तेरे तन नू देख के छेती कीतिया कोई नफरत नहीं करदा। साजिया है, सवारिया है, ते तीजा शब्द है शिंगारिया है। साजिया की, सवारिया की, ते शिंगारिया की। भाई गुरदास होना दी एक पौड़ी, एदे नाल आपां प्रमाण वजो लैके चलने, साजना की है, भाई साहब दी पौड़ी है। कहन लगे रक्त बिंद कर निम्मिया, चित्तर चलित्र बचित्र बनाया, गर्भ कुंड विच रखिया, जियो पाए तन साज सुहाया, मूह अखी दे नक कन हथ पैर दंद वाल गणाया, दिष्ट शब्दगत सुरत लिव राग रंग रस परस लुभाया, उत्तम कुल उत्तम जन्म रोम रोम गण अंग बनाया, बाल बुद्ध मूह दुद्ध देकर मल मूत्र सूत्र विच आया, होए सियाणा समझिया करता छड कीते लपटाया, गुर पूरे बिन मोहया माया। इस पौड़ी दे अर्थ वाच लईए ते इन्हां तीन शब्दां दे अर्थ होर भी सुखैण हो जाणगे कि तेनू साजिया सवारिया ते शिंगारिया है। भाई साहब ने पहली पौड़ी की तुक विच कहा, अपनी पौड़ी की पहली तुक विच कहन लगे रकत बिंद कर निम्या, माता दी रकत पिता दे बिंद विच तेनू निम्या गया, चित्र तेरी आ तस्वीर बनाई, चलित्र दुनिया दियां तस्वीरां कोई बनांदा पत्थर दी मिट्टी दी किसे धात दी, तस्वीर नरजिंद है बिल्कुल बोलदी नहीं, देख बना के परमात्मा ने एहो जिहा चित्र बनाया, एहो जी तस्वीर बनाई, कली ए बोलदी नहीं, जे बंदगी वाले पासे चल पए ते सच जाणो ए मूर्ति ही भगवान दी मूर्त बन सकदी है। रब ने इन्नी तेरे ते मेहर कीती, कहन लगे रक्त बिंद कर निम्या, चित्र चलित्र बचित्र बनाया, ते अगला बचने गर्भ कुंड विच रखिया, प्यारिया देख माता दे उदर दे कुंड विच, ते केवल उथे अग है। इथे मैं एक प्रमाण होर अर्ज करने करना चाहना, गुरु अर्जुन देव जी का एक पदा ते भाई गुरदास जी की एक पौड़ी, उथे देखो गर्भ कुंड विच रखिया, जियो पाए तन साज सुहाया, तेनू गर्भ कुंड विच इस अग विच बचा के रखिया। आम तौर ते लोग दसदे ने कि करड़े तो करना मास दा कोई टुकड़ा होवे, उस मास दे टुकड़े नू एक घंटा कोई अग ते रखे, घंटा तां बहुत ज्यादा है, कोई 20-25 मिंट उस टुकड़े नू अग ते रखे, ते अग उस मास दे टुकड़े नू साड़ के राह कर देगी, उस मास दे टुकड़े नू भुन देगी। भाई गुरदास ते गुरु अर्जुन साहिब मेहर पै करदे ने कि ऐ मना कि आम मास दा टुकड़ा एक घंटा अग ते रखिए ते पुज जांदा है, तू माता दे उदर विच केवल के मास दा कोमल जिहा टुकड़ा सै, कई महीने मेरे रब ने अग दे उस गर्भ कुंड विच तेनू तत्ती वाना लगन दिती, कि ये परमात्मा दी तेरे ते दया नहीं। असल विच मनुख दी एक बिरती है, जदों एदे मुसीबत वाले दिन निकल जांदे ने, हकीकत विच बंदा उन्हां दिनां नू अक्सर भुल जांदा है। जेड़ी गल ए कहिंदा है कि मैं परमात्मा दी बंदगी करांगा, साहब कहिंदे ने जदों एदा समां मुश्किल दा निकलिया ते रब नू भुला दिता, पहली गल तेनू उहने साजिया ਸਵਾਰਿਆ ਤੇ ਸ਼ਿੰਗਾਰਿਆ ਤੇ ਭਾਈ ਗੁਰਦਾਸ ਸ਼ਬਦ ਵਰਦੇ ਨੇ ਕਿ ਰਕਤ ਬਿੰਦ ਕਰ ਨਿਮਿਆ ਚਿੱਤਰ ਚਿਲਤਰ ਬਚਿੱਤਰ ਬਣਾਇਆ ਗਰਭ ਕੁੰਡ ਵਿੱਚ ਰੱਖਿਆ ਜੀਓ ਪਾਏ ਉਸ ਗਰਭ ਕੁੰਡ ਵਿੱਚ ਅੱਗ ਵਿੱਚ ਤੈਨੂੰ ਬਚਾਇਆ ਤੇ ਦੇਖੋ ਜਿਹੜਾ ਸਿਮਰਨ ਸਾਨੂੰ ਗੁਰਮੁਖ ਪਿਆਰੇ ਕਰਾਉਂਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ ਅਸਲ ਵਿੱਚ ਇੱਕ ਲਿਵ ਟੁੱਟ ਗਈ ਸੀ ਮਾਇਆ ਦੀ ਲੂ ਚੱਲੀ ਬਸ ਸਾਰੀ ਜ਼ਿੰਦਗੀ ਪਰਤ ਕੇ ਉਸ ਲਿਵ ਨੂੰ ਲੱਭਦਾ ਪਿਆ ਬੰਦਾ ਕਿ ਕਿਤੇ ਮੇਰੀ ਟੁੱਟੀ ਕੋਈ ਲਿਵ ਜੁੜ ਜਾਏ ਮਾਤਾ ਦੇ ਉਦਰ ਵਿੱਚ ਅੱਗ ਵਿੱਚੋਂ ਕੌਣ ਬਚਾਉਣ ਵਾਲਾ ਹੈ ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਹੈ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਹਾਂ ਕਿ ਮਾਤ ਗਰਭਮੈ ਆਪਨ ਸਿਮਰਨ ਦੇ ਇਹਦਾ ਮਤਲਬ ਭਾਵੇਂ ਉੱਥੇ ਇਨਸਾਨ ਨੂੰ ਇਹ ਨਹੀਂ ਪਤਾ ਮੈਂ ਕਿਹੜੀ ਕੌਮ ਵਿੱਚ ਕਿਹੜੇ ਫਿਰਕੇ ਵਿੱਚ ਕਿਹੜੇ ਦੇਸ਼ ਵਿੱਚ ਕਿਹੜੇ ਮੁਲਕ ਵਿੱਚ ਪੈਦਾ ਹੋਣਾ ਪਰ ਇਹਨੂੰ ਇੱਕ ਗੱਲ ਦਾ ਪਤਾ ਹੈ ਚਿੰਤਨ ਹੋਵੇਗਾ ਤੇ ਮੈਂ ਜਿੰਦਾ ਵਾਂ ਜੇ ਮੇਰੇ ਕੋਲ ਸਿਮਰਨ ਨਹੀਂ ਤੇ ਮੇਰੀ ਮੌਤ ਹੈ ਸਾਹਿਬ ਨੇ ਫੁਰਮਾਇਆ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਨ ਹਾਰੇ ਕਦੀ ਗੁਰੂ ਅਮਰਦਾਸ ਦੇ ਬਚਨ ਅਸੀਂ ਪੜ੍ਹੀਏ ਕਹਿਣ ਲੱਗੇ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ ਉਹ ਕਿਹੜੀ ਅੱਗ ਸੀ ਸਾਹਿਬ ਕਹਿੰਦੇ ਨੇ ਕਿ ਪਿਆਰੇ ਗਰਭ ਕੁੰਡ ਵਿੱਚ ਰੱਖਿਆ ਗੁਰੂ ਕਲਗੀਧਰ ਜੀ ਨੂੰ ਪੁੱਛੋ ਉਹ ਕਹਿੰਦੇ ਨੇ ਤੂੰ ਇੱਥੋਂ ਦੇ ਦੁਸ਼ਮਣਾਂ ਦਾ ਫਿਕਰ ਕਰਨਾ ਆਪਣੇ ਰੱਬ ਤੇ ਭਰੋਸਾ ਕਰੀ ਅੱਜ ਤਾਂ ਤੈਨੂੰ ਦੋ ਬਾਹਾਂ ਦਿੱਤੀਆਂ ਬੋਲਣ ਲਈ ਜੀਭ ਦਿੱਤੀ ਚੱਲਣ ਲਈ ਪੈਰ ਦਿੱਤੇ ਜਦੋਂ ਮਾਤਾ ਦੇ ਉਦਰ ਵਿੱਚ ਜ਼ਬਾਨ ਨਹੀਂ ਹੱਥ ਨਹੀਂ ਪੈਰ ਨਹੀਂ ਜਿਸ ਸਾਈ ਨੇ ਉੱਥੇ ਤੱਤੀ ਵਾਹ ਨਹੀਂ ਲੱਗਣ ਦਿੱਤੀ ਭਰੋਸਾ ਕਰਕੇ ਚਿੰਤਨ ਕਰ ਤੱਤੀ ਵਾਹ ਇੱਥੇ ਵੀ ਨਹੀਂ ਲੱਗਣ ਦੈ ਸਾਹਿਬ ਸਾਨੂੰ ਉਹ ਦਿਨ ਚੇਤੇ ਕਰਾਉਂਦੇ ਨੇ ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ ਸ਼ਤਰ ਅਨੇਕ ਚਲਾਵਤ ਘਾਵ ਤੋ ਤਨ ਏਕ ਨਾ ਲਾਗਣ ਪਾਵੈ ਔਰ ਕੀ ਬਾਤ ਕਾਂ ਕਹਿ ਤੋ ਸੋ ਪੇਟੀ ਕੇ ਪੇਟ ਪਤ ਬੀਚ ਬਚਾਵੈ ਉਸ ਮਾਲਕ ਨੇ ਤੈਨੂੰ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਅੱਗ ਵਿੱਚੋਂ ਬਚਾ ਕੇ ਰੱਖਿਆ ਗੁਰਮੁਖੋ ਬਾਣੀ ਪੜ੍ਹਨ ਵਾਲੇ ਜਿਹੜੇ ਸੱਜਣ ਨੇ ਛੋਟੀ ਜਿਹੀ ਬੱਚੀ ਆ ਢਾਈ ਤਿੰਨ ਮਿੰਟਾਂ ਵਿੱਚ ਕਿੰਨੇ ਪਤੇ ਦੀਆਂ ਗੱਲਾਂ ਸਾਨੂੰ ਦੱਸ ਕੇ ਗਈ ਕਿ ਦੁਨੀਆਂ ਵਿੱਚ ਇੱਕੋ ਇੱਕ ਗ੍ਰੰਥ ਹੈ ਜਿਹਨੂੰ ਗੁਰੂ ਨੇ ਆਪਣੀ ਹਯਾਤੀ ਵਿੱਚ ਸੰਪਾਦਿਤ ਕੀਤਾ ਹੈ ਤੇ ਕੇਵਲ ਸੰਪਾਦਿਤ ਹੀ ਨਹੀਂ ਦੁਨੀਆਂ ਵਿੱਚ ਕੇਵਲ ਇੱਕੋ ਇੱਕ ਗ੍ਰੰਥ ਹੈ ਜਿਸ ਨੂੰ ਗੁਰੂ ਨੇ ਆਪਣੀ ਹਯਾਤੀ ਵਿੱਚ ਮੱਥਾ ਟੇਕ ਕੇ ਇਹ ਸ਼ਬਦ ਕਹੇ ਸਨ ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ ਕਿ ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇੱਕ ਪ੍ਰਮਾਣ ਮੈਂ ਅਰਜ਼ ਕਰਾਂ ਅਸੀਂ ਚਾਰ ਪਹਿਰੇ ਪੜ੍ਹਨੇ ਹਾਂ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਸੱਚੇ ਪਿਤਾ ਜੀ ਦੇ ਉਹਨਾਂ ਨੇ ਤਾਂ ਇੱਥੋਂ ਤੱਕ ਕਿਰਪਾ ਕੀਤੀ ਏ ਕਹਿੰਦੇ ਨੇ ਇਸ ਜਨਮ ਨੂੰ ਲੈਣ ਤੋਂ ਪਹਿਲਾਂ ਇਹ ਮਾਤਾ ਦੇ ਉਦਰ ਤੋਂ ਜਨਮ ਲੈਣ ਤੋਂ ਪਹਿਲਾਂ ਤੇਰੇ ਕੋਲ ਦੋ ਸ਼ਬਦ ਸਨ ਇੱਕ ਤੇਰੇ ਕੋਲ ਧਿਆਨ ਸੀ ਦੂਸਰੀ ਤੇਰੇ ਕੋਲ ਅਰਦਾਸ ਸੀ ਲਿਵ ਤੇਰੇ ਕੋਲ ਸੀ ਤੂੰ ਧਿਆਨ ਵਿੱਚ ਟਿਕਿਆ ਸੈਂ ਤੇ ਦੂਸਰੀ ਗੱਲ ਤੇਰੇ ਕੋਲ ਅਰਦਾਸ ਸੀ ਅਸਲ ਵਿੱਚ ਤੇਰਾ ਅਰਦਾਸ ਤੇ ਤੇਰਾ ਧਿਆਨ ਹੀ ਤੈਨੂੰ ਬਚਾ ਕੇ ਰੱਖਦਾ ਹੈ ਇਹੀ ਕਾਰਨ ਜਦੋਂ ਗੁਰੂ ਕੇ ਅਰਦਾਸੀਏ ਸਿੰਘ ਅਰਦਾਸ ਕਰਦੇ ਨੇ ਅਰਦਾਸ ਦਾ ਜਨਮ ਸਾਡੇ ਜਨਮ ਤੋਂ ਪਹਿਲਾਂ ਹੈ ਆਹ ਜਿਹੜੀ ਅਰਦਾਸ ਆਪਾਂ ਕਰਨੇ ਹਾਂ ਅਸੀਂ ਆਪਣੀ ਪੰਥਕ ਸੋਚ ਨੂੰ ਮੁੱਖ ਰੱਖ ਕੇ ਆਪਣੇ ਇਤਿਹਾਸ ਨੂੰ ਆਪਣੇ ਸਿਧਾਂਤ ਨੂੰ ਆਪਣੇ ਗੁਰੂ ਘਰ ਦੇ ਸ਼ਹੀਦਾਂ ਮਰੀਦਾਂ ਤੇ ਅਸਥਾਨਾਂ ਨੂੰ ਚੇਤੇ ਕਰਨੇ ਹਾਂ ਪਰ ਇਹ ਗੱਲ ਚੇਤੇ ਰੱਖਿਓ ਇੱਕ ਅਰਦਾਸ ਉਹ ਹੈ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਕਰ ਸਕਦਾ ਹੈ ਜਿਹਦੇ ਤੇ ਰੱਬ ਮਿਹਰ ਕਰੇ ਉਹ ਅਰਦਾਸ ਮਾਤਾ ਦੇ ਉਦਰ ਵਿੱਚ ਵੀ ਕੀਤੀ ਤੇ ਪਿਆਰਿਓ ਜਿਸ ਨੂੰ ਜਨਮ ਲੈ ਕੇ ਉਹ ਅਰਦਾਸ ਕਰਨ ਦੀ ਜਾਂਚ ਆ ਜਾਏ ਉਹਦਾ ਜਨਮ ਸਫਲ ਹੋ ਜਾਂਦਾ ਹੈ ਹਜ਼ੂਰ ਦੇ ਬਚਨ ਕਦੀ ਪੜ੍ਹੋ ਪਹਿਲਾ ਪਹਿਰੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਭਾਸ ਵਿਸ਼ੇ ਤੋਂ ਦੂਰ ਨਾ ਜਾਇਓ ਕਿ ਰਮਈਆ ਕੇ ਗੁਣਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਂ ਸਵਾਰ ਸ਼ਿੰਗਾਰਿਆ ਤੇ ਭਾਈ ਗੁਰਦਾਸ ਕਹਿ ਰਹੇ ਨੇ ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ ਗਰਭ ਕੁੰਡ ਵਿੱਚ ਰੱਖਿਆ ਜੀਉ ਪਾਏ ਤਨ ਸਾਜ ਸੁਹਾਇਆ ਤੇ ਮੇਰੇ ਗੁਰੂ ਨਾਨਕ ਸਾਹਿਬ ਮੇਰ ਭਰਿਆ ਹੱਥ ਰੱਖਦੇ ਨੇ ਕਿ ਇਹ ਜੀਵ माता दे उदर विच तू अरदास कीती। अरदास चार अखर ने, चार अखरां दा शब्द है अरदास। ते जे कोई सानू पुछे भी अरदास दे अर्थ की ने, विषय तो मैं निकलना नहीं। चार अखर ने ऐड़ा, रारा, ददे नू कन्ना ते सच्चे नू गुरु ग्रंथ साहिब विच तकरीबन सिहारी लगी है। ऐड़ा रारा ददे नू कन्ना से सच्चे नू सिहारी। कोई पुछे अरदास दे अर्थ की, आपां कहांगे अरदास दे अर्थ ने प्रार्थना, अरदास दे अर्थ ने बेनती, अरदास दे अर्थ ने अरजोई, अरदास दे अर्थ ने पुकारना। चेते रखियो ए अर्थ नहीं, ए केवल अरदास दे पर्यावाची शब्द ने, ओदे वर्गे होर शब्द ने। अरदास दे अखरी अर्थ की ने, चार अखर ने, ते चार अखरां विच असल विच बड़ा वड्डा सिद्धांत है। स्याणे विद्वान एदे अर्थ करदे ने, कहिंदे ने पहला अखर आउंदा है ऐड़ा, एदा अर्थ है कि अरदास करन वाले ए मनुख, जे तू प्रभु दे चरणा विच गुरु चरणा विच खलो के अरदास कर लगा, मत समझी कि मेरी जबान तो मैनू शब्द नहीं बनाने आउंदे। कई वारी मनुख इकला हुंदा है, अरदास करन नू चित करदा है, ते असीं कहिंदे मैनू तां शब्द ही कोई नहीं ओढ़दे, वाक ही कोई नहीं मेरे तो बनदा, मैं अरदास की करांगा। ऐड़े दा अखरी अर्थ है अंतर जामी, तेरे कोल भावे जबान दे शब्द नहीं, पर तेरे खिरदे दी वेदना ते तेरियां अखां विचों निकलिया होया पानी ही रब दे चरणां विच अरदास बन जाए। ऐड़े दा अर्थ अंतर जामी, ऐड़े दा अर्थ अंतर जामी। ते एक गल कदी ना भुलिए, कई वारी असी जबान तो कहने नाम दे नाम दे, अंदर वाला मनवा कहिंदा नहीं धन दे। यही कारण के साडी आवाज सुनी नहीं जांदी। परमात्मा केवल जीव दी गल नहीं, परमात्मा तां साडे अंदर दे बोल समझदा पिया। पहली गल ऐड़े दा अर्थ है अंतर जामी। उस तो अगला अखर हुंदा है रारा। ते इन्हां चार अखरां नूं हर वेले जदों अरदास करनी है ते घुट के पल्ले बन लईए। अगला शब्द है रारा। हुण अंतर जामी तां कई आदमी भी तुसीं देखोगे, उन्हां कोल इक विद्या है, जोशत भी ज्योतिष भी तां इक विद्या है, वह देख के पढ़ के कह देणगे कि तेरे अंदर आ कुछ है। पर परमात्मा लई हजूर ने शब्द बाणी विच वरते ने, कहन लगे घट घट के अंतर की जानत, भले बुरे की पीर पछाणत। हजूर ने कहा, कहन लगे अंतर जामी, लोकां दियां अंदर दियां गल्लां समझण वाले कदी उन्हां दे अंग संग नहीं रह सकदे। रारे दा अखरी अर्थ है कि परमात्मा केवल अंतर जामी नहीं, तू दुनिया दे किसे भी खिते भी चला जाई, रब तो बिना तेरा राखा कोई नहीं। रारा अखर कह रहा है कि रब ही तेरी राखी करेगा, उस तो बिना तेरी किसे राखी करनी। ते असीं बाणी विच ये बचन पढ़ने हां हजूर कृपालू जी दे कि तू मेरा राखा, सबनी थाई तां पौ के हा काड़ा जियो। जां असीं अमृत बाणी विच ये अमृत बचन पढ़ने हां कि तू रखवाला सदा सदा। हे मेरे परमात्मा, तू ऐड़े दा अर्थ अंतर जामी है, रारे दा अर्थ मेरी रखिया करन वाला है। ते पहली सब तो साडी अरदास ही हुंदी है कि मालका तू हर थां ते मेरी रखिया करी। रारे दा अर्थ रखवाला। हुण इस तो अगला शब्द आ गया ददा। असी अंतर जामी प्रभु अगे खलोते हैं, सारिया थावां ते रखिया करन वाले दे चरणा विच खलोते हैं। ते अगला शब्द है ददा, एदा अर्थ मना जिदे कोलो रखिया दी तू सहूलत प्या मंगना है, किसे होर अगे झोली ना अड्डी। ददे दा अर्थ है दाता, तेनू किसे चीज दी लोड़ होवे झोली अड के गुरु दाते दे दर ते आवी। रब वर्गा दाता वी संसार ते कोई, ददे दा अर्थ है दाता। ते असीं बाणी विचों पढ़ने हां कि ददा अखर भी सतगुरु ने ददा वरत्या है। कहन लगे ददा दाता एक है, सब को देवनहार, दिन दे तोट ना आवी अगणत भरे भंडार। ऐड़ा अंतर जामी, रारे दा अर्थ है रखिया करन वाला, ते ददे दा अर्थ है दातार, ते अरदास दा अंतला अखर है सत्सम। सच्चे दा अर्थ की है प्यारियो। यही कारण कई बारी मैं बेनती करना मना ਤੇਰੇ ਜਨਮ ਤੋਂ ਪਹਿਲਾਂ ਵੀ ਅਰਦਾਸ ਨਾਲ ਤੇਰੀ ਆਰੰਭਤਾ ਹੋਈ ਤੇ ਜਿੱਦਣ ਤੂੰ ਸੰਸਾਰ ਤੋਂ ਕੂਚ ਕਰਨਾ ਤੇਰੀ ਅੰਤਲੀ ਸੰਪੂਰਨਤਾ ਵੀ ਅੰਤਲੀ ਅਰਦਾਸ ਨਾਲ ਹੋਣੀ ਹੈ। ਆਰੰਭਤਾ ਵੀ ਅਰਦਾਸ ਹੈ ਤੇ ਸੰਪੂਰਨਤਾ ਵੀ ਤੇਰੀ ਅਰਦਾਸ ਹੈ। ਫਰਕ ਇਹਨਾਂ ਕਿ ਆਰੰਭਤਾ ਦੀ ਅਰਦਾਸ ਮਾਂ ਦੇ ਉਦਰ ਵਿੱਚ ਸ਼ਬਦ ਨਹੀਂ ਕੇਵਲ ਲਿਵ ਤੇ ਧਿਆਨ ਹੀ ਅਰਦਾਸ ਸੀ। ਜਨਮ ਤੋਂ ਪਹਿਲਾਂ ਆਪਣੀ ਅਰਦਾਸ ਤੂੰ ਆਪ ਕਰਕੇ ਗਿਓ, ਮਰਨ ਤੋਂ ਬਾਅਦ ਸਾਥ ਸੰਬੰਧੀ ਤੇ ਗੁਰਮੁਖ ਕਰਨਗੇ, ਪਰ ਚੇਤੇ ਰੱਖੀ ਮਰਨ ਤੋਂ ਬਾਅਦ ਵੀ ਸਹਾਰਾ ਕੇਵਲ ਅਰਦਾਸ ਹੀ। ਆਰੰਭ ਵਿੱਚ ਵੀ ਅਰਦਾਸ ਤੇ ਸੰਪੂਰਨਤਾ ਵੀ ਅਰਦਾਸ। ਚੌਥਾ ਅੱਖਰ ਹੈ ਸੱਸਾ। ਸੱਸੇ ਦਾ ਅਰਥ ਕੀ ਹੈ? ਪਿਆਰਿਓ, ਇਸ ਦੁਨੀਆਂ ਵਿੱਚ ਅਨੇਕਾਂ ਲੋਕ ਜਿਉਂਦਿਆਂ ਨੂੰ ਸਹਾਰਾ ਦਿੰਦੇ। ਬੇਨਤੀ ਥੋੜ੍ਹੀ ਜਿਹੀ ਟੇਕ ਕੇ ਸਮਝਿਓ। ਸਾਨੂੰ ਸਹਾਰਾ ਦੇਣ ਵਾਲੇ ਜਨਮ ਵਿੱਚ ਮਾਂ ਬਾਪ ਸਹਾਰਾ ਦਿੰਦੇ ਨੇ, ਪਰ ਜੋਬਨ ਵਿੱਚ ਅਸੀਂ ਆਪਣੀ ਤਨ ਤੇ ਆਪਣੇ ਬਲ ਦੇ ਸਹਾਰੇ ਜੀਨੇ ਆ। ਬੁਢੇਪਾ ਆ ਜਾਂਦਾ ਹੈ, ਸਾਡੇ ਸਰੀਰ ਨੂੰ ਹੋਰ ਲੋਕ ਸਹਾਰਾ ਦਿੰਦੇ ਨੇ। ਕਈ ਵਾਰੀ ਅਸੀਂ ਦੇਖਿਆ ਕਿ ਦੁਨੀਆਂ ਵਿੱਚ ਇਹ ਸੰਸਾਰ ਦੀ ਇੱਕ ਰੀਤ ਹੈ, ਪਿਆਰਿਓ, ਚਾਨਣ ਵਿੱਚ ਤੁਰੋਗੇ ਤੇ ਪਰਛਾਵਾਂ ਤੁਹਾਡੇ ਨਾਲ ਨਾਲ ਚੱਲੇਗਾ। ਜਿੱਧਰ ਅਸੀਂ ਚਾਨਣ ਵਿੱਚ ਚੱਲਾਂਗੇ, ਸੂਰਜ ਨਿਕਲਿਆ ਹੋਵੇ ਤੇ ਪਰਛਾਵੇਂ ਤਨ ਦੇ ਨਾਲ ਪਿੱਛੇ ਪਿੱਛੇ ਤੁਰਦੇ ਨੇ। ਕਦੀ ਹਨੇਰੇ ਵਿੱਚ ਪ੍ਰਵੇਸ਼ ਕਰਕੇ ਦੇਖੋ, ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ। ਫਿਰ ਬੇਨਤੀ ਸਮਝਿਓ, ਬਸੰਤ ਦੀ ਰੁੱਤ ਹੋਵੇ, ਫੁੱਲ ਖਿੜੇ ਹੋਣ ਤੇ ਬੁਲਬੁਲ ਵੀ ਆ ਕੇ ਨਗਮੇ ਅਲਾਪ ਦੀ ਹੈ, ਪਰ ਜਦੋਂ ਪੱਤ ਝੜਦਾ ਸਮਾਂ ਹੋਵੇ, ਰੁੱਖਾਂ ਦੇ ਪੱਤੇ ਝੜ ਜਾਣ, ਸੱਚ ਜਾਣੋ ਉਦੋਂ ਰੁੱਖ ਝੜੇ ਹੋਏ ਤੇ ਪੰਛੀ ਵੀ ਬੈਠ ਕੇ ਖੁਸ਼ ਨਹੀਂ ਹੁੰਦਾ। ਧੁੱਪ ਵਿੱਚ ਚਾਨਣ ਵਿੱਚ ਤਨ ਦੇ ਪਰਛਾਵੇਂ ਨੇ, ਰੁੱਤ ਹੈ, ਫਲ ਲੱਗੇ ਨੇ ਤੇ ਪੰਛੀ ਵੀ ਚੁੰਝ ਪਸਾਰ ਕੇ ਆਉਂਦੇ ਨੇ। ਕਦੀ ਮਨੁੱਖਾ ਭੁੱਲੀ ਨਾ, ਤੇਰੇ ਕੋਲ ਸੁੱਖ ਦਾ ਚਾਨਣ ਹੈ ਤੇ ਸੰਸਾਰ ਦੇ ਭੈਣ ਭਰਾ ਪਰਛਾਵੇਂ ਬਣ ਕੇ ਤੇਰੇ ਨਾਲ ਚੱਲਣਗੇ, ਪਰ ਕਦੀ ਦੁੱਖ ਦੇ ਹਨੇਰੇ ਵਿੱਚ ਦੇਖ ਕੇ ਚੱਲੀ, ਤੇਰੇ ਜਨਮ ਮਾਂ ਜਾਏ ਸਕੇ ਭਰਾ ਵੀ ਤੇਰਾ ਸਾਥ ਛੱਡ ਜਾਣ। ਪਰਛਾਵਾਂ ਚਾਨਣ ਦਾ ਹੈ, ਹਨੇਰੇ ਨਾਲ ਪਰਛਾਵੇਂ ਨੇ ਬਿਲਕੁਲ ਨਹੀਂ ਤੁਰਨਾ। ਪੰਛੀ ਆਉਂਦੇ ਨੇ ਰੁੱਖ ਤੇ, ਜੇ ਕਿਤੇ ਫਲ ਲੱਗੇ ਨੇ ਤੇ ਫੁੱਲ ਲੱਗੇ ਨੇ, ਪੱਤ ਝੜ ਵਿੱਚ ਤਾਂ ਪੰਛੀ ਵੀ ਨਹੀਂ ਆਉਂਦੇ। ਸੱਸੇ ਦਾ ਅਰਥ ਕੀ ਹੈ? ਪਿਆਰਿਓ, ਜਦੋਂ ਸਰੀਰ ਦਾ ਸਹਾਰਾ ਮੁੱਕ ਜਾਏ, ਆਪਣੇ ਭਰਾਵਾਂ ਦਾ ਸਹਾਰਾ ਮੁੱਕ ਜਾਏ, ਮੇਰੇ ਗੁਰੂ ਜੀ ਨੇ ਇੱਕੋ ਗੱਲ ਕਹੀ ਕਿ ਅਰਦਾਸ ਦੇ ਸੱਸੇ ਅੱਖਰ ਨੂੰ ਸਮਝੀ ਕਿ ਜਦੋਂ ਕਿਸੇ ਦਾ ਵੀ ਕੋਈ ਸਹਾਰਾ ਨਾ ਰਹੇ ਉਦੋਂ ਅਰਦਾਸ ਕਰੀ, ਰੱਬ ਬੇਸਹਾਰਿਆਂ ਦਾ ਸਹਾਰਾ ਵੀ ਬਣ ਜਾਂਦਾ। ਸੱਸੇ ਦਾ ਅਰਥ ਹੈ ਸਹਾਰਾ, ਐੜੇ ਦਾ ਅਰਥ ਅੰਤਰਜਾਮੀ, ਰਾਰੇ ਦਾ ਅਰਥ ਖਵਾਲਾ, ਦੱਦੇ ਦਾ ਅਰਥ ਦਾਤਾ ਦੇਣ ਵਾਲਾ, ਤੇ ਸੱਸੇ ਦਾ ਅਰਥ ਹੈ ਕਿ ਜਾਂ ਕੋ ਮੁਸ਼ਕਲ ਅਤ ਬਣੇ। ਇਹ ਸੱਸਾ, ਜਾਂ ਕੋ ਮੁਸ਼ਕਲ ਅਤ ਬਣੇ, ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਥ ਪੇ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਪਰ ਸੱਸਾ ਅੱਖਰ ਤੈਨੂੰ ਭੁੱਲੇ ਨਾ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਲੱਗੇ ਨਾ ਤੱਤੀ ਵਾਹ। ਸੱਸੇ ਦਾ ਅਰਥ ਸਹਾਰਾ ਦੇਣ ਵਾਲਾ। ਫਿਰ ਆਪਣੇ ਵਿਸ਼ੇ ਵੱਲ ਆਪਾਂ ਕੇਂਦਰਿਤ ਹੋਈਏ। ਮਾਤਾ ਦੇ ਉਦਰ ਵਿੱਚ ਸਾਡੇ ਕੋਲ ਇੱਕ ਅਰਦਾਸ ਸੀ ਤੇ ਦੂਸਰਾ ਮਾਲਕ ਦਾ ਧਿਆਨ ਸੀ, ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਚੇਤੇ ਕਰਾਇਆ, ਤੇ ਮੈਂ ਬੇਨਤੀ ਕਰ ਰਿਹਾ, ਪਿੰਦੀ ਉਪਕਲੇ ਸੰਸਾਰਾ, ਕਿਵੇਂ ਭਟਕ ਕੇ ਆਏ ਹਾਂ? ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾਂ, ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾਂ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਖਾਣਾ, ਉਰਦ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕਲ ਭੀਤਰ, ਬੌੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ, ਕਹੁ ਨਾਨਕ ਪ੍ਰਾਣੀ ਪਹਿਲੇ ਪੈਰੈ ਹੁਕਮ ਭਇਆ ਗਰਬਾਸ। ਹਜ਼ੂਰ ਦੇ ਬਚਨਾਂ ਵੱਲ ਆਈਏ। ਭਾਈ ਗੁਰਦਾਸ ਜੀ ਸਾਜਿਆ, ਸਵਾਰਿਆ ਤੇ ਸ਼ਿੰਗਾਰਿਆ ਦੇ ਅਰਥ ਕਰ ਰਹੇ ਨੇ। ਕਹਿਣ ਲੱਗੇ, ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ ਜੀਓ ਪਾਏ, ਤਨ ਸਾਜ ਸੁਹਾਇਆ, ਤੇਰੇ ਇਸ ਸਰੀਰ ਗੁਫਾ ਦੇ ਵਿੱਚ ਪਰਮਾਤਮਾ ਨੇ ਜਿੰਦ ਚੁਕਾ ਦਿੱਤੀ, ਫਿਰ ਤੈਨੂੰ ਸ਼ਿੰਗਾਰਿਆ ਤੇ ਸਵਾਰਿਆ ਕਿਵੇਂ? ਕਹਿਣ ਲੱਗੇ, ਮੂੰਹ ਅੱਖੀ ਦੇ ਨੱਕ ਕੰਨ, ਹੱਥ ਪੈਰ ਦੰਦ ਵਾਲ ਗਣਾਇਆ। ਪਿਆਰਿਓ, ਕਦੀ ਇੱਕ ਇੱਕ ਤੁੱਕ ਪੜੋ। ਜਿਨ੍ਹਾਂ ਵਾਲਾਂ ਨੂੰ ਅਸੀਂ ਫਾਲਤੂ ਕਹਿੰਦੇ ਨੇ ਸਾਡੇ ਲੋਕ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂ, ਗੁਰਮਤ ਦੇ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਜਿੱਦਣ ਰੱਬ ਨੇ ਅੰਗ ਬਣਾਏ ਸੱਚ ਜਾਣੀ ਵਾਲ ਵੀ ਤੇਰੇ ਸਰੀਰ ਦਾ ਇੱਕ ਅੰਗ ਨੇ। ਕਈ ਵਾਰੀ ਸਾਡੇ ਲੋਕ ਕਹਿੰਦੇ ਨੇ ਵੀ ਲਓ ਜੀ ਇਹਨਾਂ ਕੇਸਾਂ ਦਾ ਲਾਭ ਕੀ ਹੈ। ਕਦੀ ਕਿਸੇ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਨੂੰ ਪੁੱਛਿਓ ਇਹਨਾਂ ਰੋਮਾਂ ਦਾ ਫਾਇਦਾ ਕੀ ਹੈ। ਇੱਕ ਆਦਮੀ ਅੱਜ ਜਿਹੜਾ ਵਿਗਿਆਨ ਦੀ ਦੁਨੀਆਂ 'ਚ ਜੀ ਕੇ ਕਹਿੰਦਾ ਰੋਮਾਂ ਦਾ ਕੀ ਫਾਇਦਾ, ਮੈਂ ਉਹਨੂੰ ਬੇਨਤੀ ਕਰਾਂ ਕਿ ਜਿਸ ਦਿਨ ਤੇਰੇ ਰੋਮ ਤੇਰੇ ਸੁਰਾਖ, ਜਿੱਥੇ ਰੋਮ ਨੇ ਇੱਕ ਇੱਕ ਸੁਰਾਖ ਹੈ, ਜਿੱਦਣ ਤੇਰੇ ਸੁਰਾਖ ਸਰੀਰ ਦੀ ਤਵਚਾ ਦੇ ਬੰਦ ਹੋ ਜਾਣ ਉਦਣ ਤੇਰਾ ਤਨ ਰੋਗੀ ਹੋ ਜਾਂਦਾ ਹੈ। ਭਲਿਆ ਤੈਨੂੰ ਕੀ ਪਤਾ ਰੋਮ ਕੀ ਨੇ, ਜਿਹਦੇ ਸਵਾਸ ਸਵਾਸ ਵਿੱਚ ਗੁਰੂ ਰਚ ਗਿਆ। ਜਦੋਂ ਇੱਕ ਵਾਰੀ ਗੁਰੂ ਕਹਿੰਦਾ ਤੇ ਸਿਰ ਤੋਂ ਪੈਰਾਂ ਤੱਕ ਸਾਰੇ ਰੋਮ ਗੁਰੂ ਗੁਰੂ ਕਹਿੰਦੇ ਨੇ। ਰੋਮ ਕੱਟਣਾ ਅਸਲ ਵਿੱਚ ਗੁਰੂ ਕਹਿਣ ਵਾਲੀ ਜ਼ਬਾਨ ਕੱਟਣਾ। ਕੀ ਅਸੀਂ ਬਾਣੀ ਵਿੱਚ ਇਹ ਬਚਨ ਨਹੀਂ ਪੜ੍ਹਦੇ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ। ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੋ, ਕਹਿਣ ਲੱਗੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਾਂ ਵਿਸ਼ਮ ਹੋਏ ਜਾਏ। ਜਦੋਂ ਮੈਂ ਗੁਰੂ ਕਹਿਣਾ ਸਿਰ ਤੋਂ ਪੈਰਾਂ ਤੱਕ ਜਿਤਨੇ ਰੋਮ ਨੇ, ਅਸਲ ਵਿੱਚ ਇੱਕ ਇੱਕ ਰੋਮ ਜੀ ਬਣ ਜਾਂਦਾ ਹੈ। ਜੇ ਕਿਸੇ ਨੇ ਹੋਰ ਵਿਆਖਿਆ ਪੜ੍ਹਨੀ ਹੋਵੇ ਤੇ ਕਦੀ ਪੜ੍ਹਿਓ ਭਾਈ ਵੀਰ ਸਿੰਘ ਜੀ ਦਾ ਜਪਜੀ ਸਾਹਿਬ ਦਾ ਟੀਕਾ ਤੇ ਇਹ ਪੌੜੀ ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏ ਤਰਾਹ ਪਤ ਪਵੜੀਆਂ ਚੜੀਐ ਹੋਏ ਅਕੀਸ। ਇੱਕ ਸਵਾਲ ਹੈ, ਇੱਕ ਜੀਵ ਤੋਂ ਲੱਖ ਜੀਵ ਹੋ ਜਾਏ, ਲੱਖ ਜੀਵ ਤੋਂ 20 ਲੱਖ ਹੋ ਜਾਏ ਤੇ 20 ਲੱਖ ਜੀਵ ਵਿੱਚੋਂ ਇੱਕ ਜੀਵ ਲੱਖ ਲੱਖ ਵਾਰੀ ਜਗਤ ਦੇ ਈਸ਼ ਦਾ ਨਾਮ ਲਏ, ਅਸੀਂ ਕਹਾਂਗੇ ਗੁਰੂ ਨਾਨਕ ਸਾਹਿਬ ਦੇ ਖਿਆਲ ਨੇ। ਕਦੀ ਇੱਕ ਜੀਵ ਤੋਂ ਲੱਖ ਵੀ ਜੀਵ ਹੋਈਏ, ਲੱਖ ਤੋਂ 20 ਲੱਖ ਹੋਈਏ, ਕਦੀ 20 ਲੱਖ ਜੀਵ ਇੱਕੋ ਵਾਰੀ ਲੱਖ ਲੱਖ ਵਾਰੀ ਵਾਹਿਗੁਰੂ ਕਹੇਗੀ। ਬਿਲਕੁਲ ਹਕੀਕਤ ਜੇ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਕਮਾਈ ਵਾਲੇ ਮਹਾਂਪੁਰਸ਼ ਦੀ ਜ਼ਬਾਨ ਕਹਿੰਦੀ ਏ ਵਾਹਿਗੁਰੂ, ਤੇ ਯੱਕ ਲਖਤ ਰੋਮ ਨਾਲ ਹੀ ਸਾਥ ਦਿੰਦੇ ਨੇ ਤੇ ਬੋਲਦੇ ਨੇ ਵਾਹਿਗੁਰੂ। ਉਹਦਾ ਇੱਕ ਵਾਰੀ ਵਾਹਿਗੁਰੂ ਕਿਹਾ ਹੋਇਆ ਲੱਖਾਂ ਵਾਰੀ ਵਾਹਿਗੁਰੂ ਬਣ ਜਾਂਦਾ। ਹਕੀਕਤ ਹੈ ਹਜ਼ੂਰ ਕਿਰਪਾਲੂ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇਹ ਬਚਨ ਕਹਿ ਕਹਿਣ ਲੱਗੇ, ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ ਜੀਉ ਪਾਏ ਤਨ ਸਾਜ ਸੁਹਾਇਆ, ਮੂੰਹ ਅੱਖੀ ਪਰਮਾਤਮਾ ਨੇ ਮੂੰਹ ਦਿੱਤਾ, ਦੇਖਣ ਲਈ ਤੈਨੂੰ 2 ਨੇਤਰ ਦਿੱਤੇ। ਪਿਆਰਿਆ ਤੈਨੂੰ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ ਹੈ, ਫਿਰ ਅੱਖਾਂ ਪਰਮਾਤਮਾ ਨੇ ਮੱਥੇ ਦੇ ਉੱਤੇ ਨਹੀਂ ਰਾਈਆਂ, ਉਹਨੇ ਖਾਸ ਜਗ੍ਹਾ ਨਿਸ਼ਚਿਤ ਕੀਤੀ ਅੱਖਾਂ ਫਿੱਟ ਕਰਨ ਲਈ, ਕਿਉਂਕਿ ਉਹਨੂੰ ਸਾਜਦਿਆਂ ਸਵਾਰਦਿਆਂ ਤੇ ਸ਼ਿੰਗਾਰਨਾ ਵੀ ਸੀ। ਉਹਨੇ ਅੱਖਾਂ ਮੱਥੇ ਤੇ ਨਹੀਂ ਲਾਈਆਂ, ਅੱਖਾਂ ਮੱਥੇ ਤੋਂ ਥੱਲੇ ਰੱਖੀਆਂ ਕਿ ਕਿਤੇ ਬੰਦੇ ਨੂੰ 7 ਫੇਟ ਲੱਗੇ ਤੇ ਮੱਥੇ ਤੇ ਲਾਈ ਹੋਈ ਅੱਖ ਕਦੀ ਵੀ ਫਟ ਸਕਦੀ ਸੀ। ਪਰਮਾਤਮਾ ਨੇ ਖੱਡੀ ਇਸ ਢੰਗ ਨਾਲ ਪੈਦਾ ਕੀਤੀ, ਅੱਖਾਂ ਥੱਲੇ ਰੱਖ ਦਿੱਤੀਆਂ, ਉੱਤੇ ਇੱਕ ਪਤਲਾ ਜਿਹਾ ਚਮੜੇ ਦਾ ਸ਼ਟਰ ਲਾ ਦਿੱਤਾ ਕਿ ਤੈਨੂੰ ਹੱਥ ਨਾਲ ਢੱਕਣ ਦੀ ਲੋੜ ਨਹੀਂ, ਥੋੜੀ ਜਿਹੀ ਤੇਜ਼ ਹਵਾ ਚੱਲੇ ਧੂੜ ਆਵੇਗੀ ਤੇ ਮੈਂ ਜਿਹੜਾ ਤੈਨੂੰ ਚਮੜੇ ਦਾ ਸ਼ਟਰ ਲਾਇਆ ਤੇਰੀਆਂ ਅੱਖਾਂ ਦੇ ਪੋਪਟੇ ਜਿਹੜੇ ਨੇ ਤੇਰੀ ਪੁਤਲੀ ਨੂੰ ਆਪਣੇ ਆਪ ਢੱਕ ਲੈਣ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਫਿਰ ਉਹਨੇ ਉੱਤੇ ਰੋਮ ਲਾ ਦਿੱਤੇ। ਕੀ ਉਹਨੇ ਸ਼ਿੰਗਾਰਦਿਆਂ ਕੋਈ ਕਮਾਲ ਦੇ ਕੋਈ ਸ਼ਬਦ ਰਹਿਣ ਦਿੱਤਾ, ਕੋਈ ਪਿੱਛੇ ਰਹਿਣ ਦਿੱਤਾ ਗੁਣ? ਉਹਨੇ ਨਾਸਕਾ ਦਿੱਤੀ, ਨਾਸਕਾ ਵਿੱਚ ਵੀ ਰੋਮ ਲਾ ਦਿੱਤੇ, ਕਿਉਂਕਿ ਰਾਤ ਨੂੰ ਤੂੰ ਸੌਣਾ ਮੂੰਹ ਬੰਦ ਕਰਕੇ ਸਵਾਸ ਲੈਣੇ ਨੇ ਜਾਂ ਤੂੰ ਬਾਹਰ ਵਿਚਰਨਾ, ਤੂੰ ਜ਼ਬਾਨ ਤੇ ਮੂੰਹ ਬੰਦ ਕਰਕੇ ਸਵਾਸ ਲੈਣੇ ਨੇ। ਤੇਰੀ ਨਾਸਕਾ ਵਿੱਚ ਉਹਨੇ ਰੋਮਾਂ ਦੀ ਜਾਲੀ ਲਾ ਦਿੱਤੀ ਸ਼ਿੰਗਾਰਨ ਲੱਗਿਆਂ, ਕਿ ਤੇਰੇ ਅੰਦਰ ਜਾਣ ਵਾਲੀ ਹਵਾ ਸਵਾਸ ਵੀ ਮਲੀਨਤਾ ਨਾ ਲੈ ਕੇ ਜਾਏ, ਤੇਰੀ ਨਾਸਕਾ ਵਿੱਚ ਜਾਲੀ ਲਾ ਕੇ ਤੈਨੂੰ ਧੂੜ ਤੋਂ ਬਚਾ ਦਿੱਤਾ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਉਹਨੇ ਸੁਣਨ ਵਾਸਤੇ 2 ਕੰਨ ਦਿੱਤੇ, ਬੋਲਣ ਵਾਸਤੇ ਜ਼ਬਾਨ ਦਿੱਤੀ, ਵੇਖਣ ਵਾਸਤੇ ਨੇਤਰ ਦਿੱਤੇ, ਕਿਰਤ ਲਈ 2 ਹੱਥ ਦਿੱਤੇ, ਪਿਆਰੇ ਉਹ ਚੱਲਣ ਵਾਸਤੇ ਪੈਰ ਦਿੱਤੇ। ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਰੱਬ ਨੂੰ ਉਲਾਮੇ ਦੇਣ ਵਾਲੇ ਬੰਦੇ ਨੂੰ ਸਿਰਫ ਇੱਕੋ ਗੱਲ ਕਹੀ ਸੀ ਭਲਿਆ, ਕਿ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਕ, ਜਿਨ ਮਨ ਰਾਖਿਆ ਅਗਨੀ ਪਾਏ, ਬਾਜੈ ਪਵਣ ਆਖੈ ਸਭ ਜਾਏ। ਗੁਰੂ ਰਾਮਦਾਸ ਜੀ ਨੂੰ ਪੁੱਛੋ ਕਿ ਕਰਤਾਰ ਦੇ ਉਪਕਾਰ ਕੀ ਨੇ, ਸਭ ਜੀਓ ਪਿੰਡ ਮੁੱਖ ਨੱਕ ਦੀਆਂ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਸਭ ਜੀਉ ਪਿੰਡ ਮੁਖ ਨੱਕ ਦੀਆਂ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆਂ ਰਸ ਅੰਨ ਭੋਗਾਣੀ। ਆਪਣੇ ਵਿਸ਼ੇ ਨੂੰ ਸੰਕੋਚੀਏ, ਭਾਈ ਗੁਰਦਾਸ ਨੇ ਸ਼ਬਦ ਵਰਤੇ, ਕਹਿਣ ਲੱਗੇ ਪਿਆਰੇ ਕਿ ਉਹਨੇ ਮੂੰਹ ਅੱਖੀ ਨੱਕ ਕੰਨ ਹੱਥ ਦੰਦ ਪੈਰ ਵਾਲ ਗਣਾ ਦਿੱਤੇ। ਫਿਰ ਅਗਲੀ ਕਿਰਪਾ ਕੀਤੀ, ਦਿਸ਼ਟ ਸ਼ਬਦ ਗਤ ਸੁਰਤ ਲਿਵ ਰਾਗ ਰੰਗ ਰਸ ਪਰਸ਼ ਲੁਭਾਇਆ। ਇਸ ਤੁਕ ਦੀ ਭਾਵੇਂ ਕਈ ਸਾਲ ਵਿਆਖਿਆ ਕਰਦੇ ਰਹੋ, ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਵਿੱਚੋਂ ਕਿਹੜੀ ਦਾਤ ਦਿੱਤੀ? ਅੱਖਾਂ ਦਿੱਤੀਆਂ, ਕੰਨ ਦਿੱਤੇ, ਜੀਭ ਦਿੱਤੀ, ਨਾਸਕਾ ਦਿੱਤੀ। ਹੁਣ ਅਗਲੀ ਤੁਕ ਇਹਨਾਂ ਇੰਦਰੀਆਂ ਵਿੱਚ ਪੈਦਾ ਕੀਤੀ ਕੋਈ ਤਾਕਤ ਦਾ ਜ਼ਿਕਰ ਕਰਦੀ ਹੈ। ਕਈ ਵਾਰੀ ਤੁਸੀਂ ਦੇਖਦੇ ਹੋ, ਕਈ ਸੱਜਣਾਂ ਦੀਆਂ ਦੇਖਣ ਨੂੰ ਅੱਖਾਂ ਲੱਗਦੀਆਂ ਨੇ ਬਿਲਕੁਲ ਅਰੋਗ ਨਹੀਂ, ਪਰ ਜਦੋਂ ਉਹਨਾਂ ਦੀ ਹੱਥ ਬਾਂਹ ਪਕੜ ਕੇ ਕੋਈ ਤੁਰਦਾ, ਪੁੱਛੀਏ ਭਲਿਆ ਕਿ ਇਹਦੀ ਬਾਂਹ ਕਿਉਂ ਪਕੜੀ? ਕਹਿੰਦੇ ਨੇ ਵੇਖਣ ਨੂੰ ਅੱਖਾਂ ਸੋਹਣੀਆਂ ਨੇ, ਚੰਗੀਆਂ ਨੇ, ਹਕੀਕਤ ਵਿੱਚ ਇਹਦੇ ਪਿੱਛੋਂ ਵੇਖਣ ਵਾਲੀ ਜੋਤ ਖਤਮ ਹੋ ਚੁੱਕੀ ਹੈ। ਦਿਸ਼ਟ ਕੇਵਲ ਤੈਨੂੰ ਅੱਖਾਂ ਨਹੀਂ ਦਿੱਤੀਆਂ, ਸੱਚ ਜਾਣੀ ਇਹਨਾਂ ਅੱਖਾਂ ਦੇ ਪਿੱਛੇ ਉਹਨੇ ਜੋਤ ਰੱਖੀ। ਗਤ, ਹੁਣ ਗਤ ਦਾ ਅਖਰੀ ਅਰਥ ਹੈ ਕਿ ਉਹ ਸਤਿਆ। ਕਿਹੜੀ ਸਤਿਆ? ਕਿ ਜਿਹੜੀ ਸਾਡੀ ਤੁਚਾ ਨੂੰ ਦਿੱਤੀ ਹੈ। ਸਾਡੇ ਪੈਰਾਂ ਦੀ ਉਂਗਲ ਤੇ ਕੋਈ ਨਿੱਕੀ ਜੀ ਸੂਖਸ਼ਮ ਕੀੜੀ ਚੱਲੇ, ਇੱਕੋ ਤਾਂ ਮਨ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਸਰੀਰ ਦੀ ਤੁਚਾ ਤੇ ਕੋਈ ਹਰਕਤ ਹੋ ਰਹੀ ਹੈ। ਕਹਿਣ ਲੱਗੇ ਜਿਹੜੀ ਹਰਕਤ ਦੱਸਣ ਵਾਲੀ ਸ਼ਕਤੀ ਹੈ ਇਹ ਗਤ ਹੈ। ਸੱਚ ਜਾਣੀ ਰੱਬ ਨੇ ਸ਼ਿੰਗਾਰਦਿਆਂ ਤੇਰੀ ਚਮੜੀ ਵਿੱਚ ਇਹ ਤਾਰਾਂ ਫਿੱਟ ਕਰ ਦਿੱਤੀਆਂ ਕਿ ਕੀੜੀ ਚੱਲਦਿਆਂ ਵੀ ਤੇਰੇ ਤਨ ਦੀ ਜਾਣਕਾਰੀ ਤੇਰੇ ਮਨ ਨੂੰ ਮਿਲ ਜਾਏ। ਦਿਸ਼ਟ ਕਹਿਣ ਲੱਗੇ ਸ਼ਬਦ ਕੰਨ ਦਿੱਤੇ, ਕੰਨਾਂ ਵਿੱਚ ਸੁਣਨ ਦੀ ਤਾਕਤ ਦਿੱਤੀ। ਨੇਤਰ ਦਿੱਤੇ, ਨੇਤਰਾਂ ਵੀ ਜੋਤ ਦਿੱਤੀ। ਪਿਆਰਿਆ ਤੈਨੂੰ ਬੋਲਣ ਵਾਸਤੇ ਰਾਗ ਦਿੱਤੇ, ਚੱਖਣ ਵਾਸਤੇ ਜੀਭ ਨੂੰ ਰਸ ਦਿੱਤੇ। ਇੱਥੇ ਬਸ ਨਹੀਂ, ਤੇਰੇ ਅੰਦਰ ਨੂੰ ਇੰਨੀ ਕੁ ਤਾਕਤ ਦੇ ਦਿੱਤੀ। ਡਾਕਟਰ ਸੱਜਣ ਜਾਣਦੇ ਨੇ ਬੰਦੇ ਦਾ ਜਿਹੜਾ ਹਾਰਟ ਹੈ ਇੱਕ ਸਾਲ ਵਿੱਚ 1,60,00,000 ਧੜਕਦਾ ਹੈ। ਇੱਕ ਸਾਲ ਦੀ ਇਹਦੀ ਜਿਹੜੀ ਤੰਦਰੁਸਤ ਬੰਦੇ ਦੀ ਸਰੀਰ ਦਾ ਘਟਨਾ ਕਰਮ ਹੈ। 1,60,00,000 ਬੰਦੇ ਦਾ ਦਿਲ ਧੜਕਦਾ ਹੈ। ਉਹ ਦੁਨੀਆਂ ਦੇ ਲੋਕੋ, ਇੱਕ ਖਿੰਨ ਕਿਤੇ ਇੱਕ ਨਾੜੀ ਬਲੌਕ ਹੋ ਜਾਏ, ਸਾਰਾ ਪਰਿਵਾਰ ਚਿੰਤਾ ਤੁਰ ਹੈ। 1,60,00,000 ਤੇਰਾ ਹਾਰਟ ਧੜਕਦਾ ਹੈ। ਤੇ ਆਖਰ ਰੱਬ ਨੇ ਸ਼ਿੰਗਾਰਦਿਆਂ ਕਿਹੋ ਜਿਹੀ ਦਾਤ ਦਿੱਤੀ, ਸੁੱਤਿਆਂ ਤੇ ਜਾਗਦਿਆਂ ਤੈਨੂੰ ਕਦੀ ਧਿਆਨ ਹੀ ਨਹੀਂ ਦੇਣਾ ਪਿਆ। 6,00,000 ਗੈਲਨ, ਪਿਆਰਿਓ 1-2 ਨਹੀਂ, 6,00,000 ਗੈਲਨ ਸਾਡੇ ਫੇਫੜੇ ਸਾਡੇ ਗੁਰਦੇ ਇਸ ਖੂਨ ਨੂੰ ਸਾਫ਼ 1 ਸਾਲ ਵਿੱਚ ਕਰਦੇ ਨੇ। ਤਕਰੀਬਨ 60,000 ਦੇ ਕਰੀਬ ਨਾੜੀ, 60,000 ਮਾਈਲਸ ਦੇ ਕਰੀਬ ਨਾੜੀ ਬਣਦੀ ਏ, ਜਿਸ ਰੋਮ ਰੋਮ ਤੁਚਾ ਤੁਚਾ ਦੇ ਕਤਰੇ ਕਤਰੇ ਨੂੰ ਖੂਨ ਨੂੰ ਸ਼ੁੱਧ ਕਰਦਾ ਪਿਆ। ਆਖਰ ਕੌਣ ਹੈ? ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਵੇ ਜਿਹਨੇ ਤੈਨੂੰ ਸਾਜਿਆ ਵੀ, ਸਵਾਰਿਆ ਵੀ ਤੇ ਸ਼ਿੰਗਾਰਿਆ ਵੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਦਿਸ਼ਟ ਸ਼ਬਦ ਗਤ ਰੂਪ ਰੰਗ। ਇਸ ਤੋਂ ਬਾਅਦ ਕਹਿਣ ਲੱਗੇ ਪਿਆਰਿਆ ਦੇਖ ਉੱਤਮ ਕੁੱਲ, ਚੰਗੀ ਕੁੱਲ ਹੈ। ਕੁੱਲ ਦਾ ਅਰਥ ਤੇ ਖੱਤਰੀ ਜੱਟ ਕੋਈ ਹੋਰ ਸ਼ਬਦ ਨਹੀਂ, ਕੁੱਲ ਦਾ ਅਰਥ ਹੈ ਬਾਕੀ ਜੂਨਾਂ ਵਿੱਚੋਂ ਮਾਨਕ ਦੀ ਕੁੱਲ ਸਭ ਤੋਂ ਉੱਚੀ ਹੈ। ਉੱਤਮ ਕੁੱਲ, ਉੱਤਮ ਜਨਮ, ਰੋਮ ਰੋਮ ਗਣ ਅੰਗ ਬਣਾਇਆ ਉਹਨੇ, ਮਿਣ ਮਿਣ ਕੇ ਤੇਰੇ ਤਨ ਦੇ ਅੰਗ ਲਾਏ। ਪਰ ਪਿਆਰਿਆ ਬਾਲ ਬੁੱਧ ਮੂੰਹ ਦੁੱਧ ਦੇ ਕਰ, ਜਦੋਂ ਤੂੰ ਬੱਚਾ ਹੈ ਰੱਬ ਨੇ ਤੇਰੀ ਮੂੰਹ ਵਿੱਚ ਮਾਂ ਦਾ ਦੁੱਧ ਦਿੱਤਾ। ਇੱਥੇ ਮੈਂ ਇੱਕ ਖਿੰਨ ਥੋੜ੍ਹਾ ਜਿਹਾ ਵਿਚਾਰ ਵਿੱਚੋਂ ਨਿਕਲਣਾ ਚਾਹੁੰਦਾ। ਇਸ ਜੀਵ ਨੂੰ ਕਦੀ ਵੀ ਭੁੱਲੀਏ ਨਾ ਰੱਬ ਦੀ ਕਿੱਡੀ ਵੱਡੀ ਦਾਤ ਹੈ। ਵੇਖੋ ਇਸ ਕੋਮਲ ਜਿਹਾ ਮਾਸ ਹੈ ਵਿੱਚ ਹੱਡੀ ਕੋਈ ਨਹੀਂ, ਇਹਦੇ ਸਾਹਮਣੇ 32 ਦੰਦ ਵਾਰ ਨੇ, ਇਹਨਾਂ 32 ਦੰਦਾਂ ਤੋਂ ਅੱਗੇ 2 ਬੁੱਲ ਨੇ। ਇਹਦਾ ਮਤਲਬ ਪਤਾ ਨਹੀਂ ਜੀਵ ਕਿੰਨੀ ਕੁ ਕੀਮਤੀ ਹੈ। ਮੇਰੇ ਪਰਮਾਤਮਾ ਨੇ ਮੂੰਹ ਦੇ ਆਲੇ ਵਿੱਚ ਇਸ ਜੀਵ ਨੂੰ ਬਚਾਉਣ ਦੇ ਲਈ 2 ਸ਼ਟਰ 2 ਵਾੜਾ ਲਾ ਕੇ ਰੱਖੀਆਂ। ਹੁਣ ਜੀਵ ਪਰਮਾਤਮਾ ਨੇ ਦਿੱਤੀ, ਆਖਰ ਇਹ ਕਿਹੜੀ ਦਾਤ ਸੀ ਕਿ ਮਨੁੱਖ ਦਾ ਜਨਮ ਹੋਇਆ? ਸਾਡੇ ਜਨਮ ਤੋਂ ਆਰੰਭ ਤਾਂ ਜਦੋਂ ਅਸੀਂ ਦੁਨੀਆਂ ਵਿੱਚ ਜੀਣਾ ਸ਼ੁਰੂ ਕੀਤਾ ਤੇ ਜੀਵ ਤੋਂ ਸਾਡੀ ਸੰਸਾਰ ਦੀ ਸ਼ੁਰੂਆਤ ਹੋਈ ਹੈ, ਹੋਰ ਕਿਸੇ ਅੰਗ ਤੋਂ ਨਹੀਂ। ਅੱਖਾਂ ਨਾਲ ਜਨਮ ਤੋਂ ਬਾਅਦ ਦੇਖਿਆ, ਪਰ ਇਹ ਨਹੀਂ ਸੀ ਪਤਾ ਕਿ ਜਨਮ ਦੇਣ ਵਾਲੀ ਜੋ ਹੈ ਇਹ ਕੌਣ ਹੈ, ਕੋਈ ਸਮਝ ਨਹੀਂ। ਕੰਨ ਸਨ, ਰੌਲਾ 4 ਚਪੇਰੇ ਪਿਆ, ਲੋਕਾਂ ਵਧਾਈਆਂ ਦਿੱਤੀਆਂ, ਪਰ ਇਹ ਨਹੀਂ ਸੀ ਪਤਾ ਲੋਕ ਕੀ ਪੈ ਕਹਿੰਦੇ ਨੇ। ਪਿਆਰਿਓ, ਇੱਥੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਬਚਨ ਕਿਹਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਵੀ ਬੱਚੇ ਦਾ ਜਨਮ ਹੁੰਦਾ ਹੈ ਤੇ ਜਨਮ ਹੁੰਦਿਆਂ ਸਾਰ ਨਿਆਣਾ ਰੋਂਦਾ ਹੈ। ਆਪਨੇ ਕਈ ਵਾਰੀ ਗੁਰਮੁਖਾਂ ਤੋਂ ਸੁਣਿਆ ਹੋਣਾ, ਲੋਕ ਵਧਾਈਆਂ ਦਿੰਦੇ ਨੇ ਘਰ ਪੁੱਤਰ ਜੰਮਿਆ, ਤੇ ਭਾਈ ਗੁਰਦਾਸ ਕਹਿੰਦੇ ਨੇ ਤੁਸੀਂ ਹੱਸਦੇ ਤੇ ਲੱਡੂ ਖਾਂਦੇ ਹੋ, ਘੱਟੋ ਘੱਟ ਉਹਦੇ ਤੋਂ ਤਾਂ ਪੁੱਛੋ ਜਿਹੜਾ ਜੰਮਦਿਆਂ ਸਾਰੀ ਰੋਣ ਲੱਗ ਪਿਆ, ਕਿਉਂ ਰੋਇਆ ਹੈ। ਸਿਆਣੇ ਕਹਿੰਦੇ ਨੇ ਬੱਚੇ ਨੂੰ ਜਨਮ ਦੀ ਪੀੜਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿਆਖਿਆਕਾਰ ਕਹਿੰਦੇ ਨੇ ਜਨਮ ਦੀ ਪੀੜਾ ਨਹੀਂ ਪਿਆਰਿਆ, ਅਸਲ ਵਿੱਚ ਲਿਵ ਟੁੱਟ ਗਈ ਏ। ਅੱਜ ਦੀ ਟੁੱਟੀ ਪਤਾ ਨਹੀਂ ਕਿੰਨੇ ਕੋਈ ਜਨਮ ਲੱਗ ਜਾਣੇ ਨੇ, ਟੁੱਟੀ ਕੋਈ ਲਿਵ ਨੂੰ ਦੇਖ ਕੇ ਉਹ ਕੁਰਲਾਂਦਾ ਪਿਆ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਰੋਵੈ ਰਤਨ ਗਵਾਏ ਕਹਿ, ਮਾਇਆ ਮੋਹ ਹਨੇਰ ਗੁਬਾਰਾ, ਉਹ ਦੋਵੈ ਰੋ ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਾਂ ਪਰਿਵਾਰ। ਜਨਮ ਹੋਇਆ, ਕਦੀ ਵੀ ਕਿਸੇ ਡਾਕਟਰ ਸਾਹਿਬਾਨ ਨੇ ਕਿਸੇ ਦਾਈ ਨੇ ਇਹ ਸ਼ਬਦ ਨਹੀਂ ਕਿਹਾ ਕਿ ਬੱਚੇ ਨੂੰ 2 ਮਹੀਨੇ ਮੇਰੇ ਕੋਲ ਹੌਸਪੀਟਲ ਵਿੱਚ ਰੱਖੋ, ਘੱਟੋ ਘੱਟ ਨੂੰ 2 ਮਹੀਨਿਆਂ ਵਿੱਚ ਮਾਂ ਦੀ ਫੀਡ, ਮਾਂ ਦਾ ਤੋਂ ਦੁੱਧ ਚੁੰਘਣ ਦੀ ਜਾਂਚ ਦੱਸਾਂਗੇ, ਜੇ ਜਾਂਚ ਨਾ ਦੱਸੀ ਤੇ ਪੇਟ ਦੀ ਪੂਰਤੀ ਕਿਵੇਂ ਹੋਵੇਗੀ। ਜਨਮ ਹੁੰਦਿਆਂ ਸਾਰ ਕਦੀ ਕਿਸੇ ਨੇ ਸਿਖਲਾਈ ਨਹੀਂ ਦਿੱਤੀ, ਭੁੱਖ ਲੱਗੀ ਤੇ ਜ਼ਬਾਨ ਨੇ ਅੰਮਾ ਦਾ ਦੁੱਧ ਚੁੰਘਿਆ, ਇਹ ਇਨਸਾਨ ਦੁਨੀਆਂ ਵਿੱਚ ਤੁਰੇ ਤੇ ਸਭ ਤੋਂ ਪਹਿਲਾਂ ਜੀਵ ਨਾਲ ਤੂੰ ਰਸ ਮਾਣਿਆ। ਜੇ ਸੰਸਾਰ ਵਿੱਚ ਤੁਰੇ ਪਹਿਲਾਂ ਪਿਆਰ ਲੱਗਾ ਥਨ ਦੁੱਧ, ਸੰਸਾਰ ਵਿੱਚ ਵੀ ਤੇਰੀ ਯਾਤਰਾ ਜੀਵ ਤੋਂ ਸ਼ੁਰੂ ਹੋਈ, ਤੇ ਜਿੱਦਣ ਨਿਰੰਕਾਰ ਦੇ ਘਰ ਵੱਲ ਜਾਣੀ ਉਦਣ ਵੀ ਤੇਰੀ ਯਾਤਰਾ ਜੀਵ ਤੋਂ ਹੀ ਸ਼ੁਰੂ ਹੋਣੀ, ਤੈਨੂੰ ਰਸਨਾ ਤੋਂ ਜਪਣਾ ਪਏਗਾ ਵਾਹਿਗੁਰੂ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਪੋ ਤਾਂ ਇੱਕੋ ਨਾਮਾ, ਜਵਾਨ ਨਾਲ ਜਪੇਗਾ ਤੇ ਨਿਰੰਕਾਰ ਦੇ ਘਰ ਦੀ ਯਾਤਰਾ ਹੈ, ਮਾਂ ਦਾ ਦੁੱਧ ਸ਼ੁਰੂ ਕਰੇਗਾ ਤੇ ਸੰਸਾਰ ਵਾਲੇ ਪਾਸੇ ਯਾਤਰਾ ਹੈ। ਸੰਪੂਰਨਤਾ ਕਰਾਂ, ਸਾਹਿਬ ਭਾਈ ਗੁਰਦਾਸ ਨੇ ਕਿਹਾ, ਉੱਤਮ ਕੁੱਲ ਉੱਤਮ ਜਨਮ, ਰੋਮ ਰੋਮ ਗਣ ਅੰਗ ਬਣਾਇਆ, ਬਾਲ ਬੁੱਧ ਮੂੰਹ ਦੁੱਧ ਦੇ ਕਰ, ਮਲ ਮੂਤਰ ਸੂਤਰ ਵਿੱਚ ਆਇਆ। ਸਮਝ ਗਿਆ ਬੰਦਾ ਜਦੋਂ ਸਿਆਣਾ ਹੋ ਗਿਆ ਨਾ, ਜਵਾਨ ਹੋ ਗਿਆ, ਰੁਪਈਏ ਆ ਗਏ, ਅਤਰ ਫਲੇਲਾਂ ਲਾਈਆਂ, ਕੱਪੜੇ ਸੋਹਣੇ ਪਾਏ, ਤੇ ਬਾਬਾ ਜੀ ਕਹਿੰਦੇ ਨੇ ਬਸ ਮਾਇਆ ਦੀ ਇਹੋ ਜਿਹੀ ਹਨੇਰੀ ਵਗੀ, ਹੋਏ ਸਿਆਣਾ ਸਮਝਿਆ, ਕਰਤੇ ਛੱਡ ਕੀਤੇ ਲਪਟਾਇਆ, ਕਾਰਨ ਏਸੀ ਗੁਰ ਪੂਰੇ ਬਿਣ ਮੋਇਆ ਮਾਇਆ, ਪੂਰੇ ਗੁਰੂ ਤੋਂ ਬਿਨਾਂ ਮਾਇਆ ਠੱਗ ਗਈ। ਭਾਈ ਸਾਹਿਬ ਭਾਈ ਗੁਰਦਾਸ ਦੀ ਰਚਨਾ ਨਾਲ ਅਸੀਂ ਵਿਆਖਿਆ ਕਰ ਰਹੇ ਹਾਂ ਗੁਰੂ ਅਰਜਨ ਦੇਵ ਜੀ ਦੇ ਪਦੇ ਦੀ, ਕਿ ਰਮਈਆ ਕੇ ਗੁਣ ਚੇਤ ਪੁਰਾਨੀ, ਕਹਿਣ ਲੱਗੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਲ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਜੈ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੇਣ। ਅਖੀਰ ਤੇ ਵੇਖੋ ਗੁਰੂ ਅਰਜਨ ਦੇਵ ਕਿੰਨੇ ਕਿਰਪਾਲੂ ਨੇ। ਆਮ ਤੌਰ ਤੇ ਸਾਡੇ ਕੀਤੇ ਨੂੰ ਕੋਈ ਜਾਣੇ ਨਾ, ਤੇ ਅਸੀਂ ਕਦੇ ਕਈ ਵਾਰੀ ਉਹਦੇ ਲਈ ਅਪ ਸ਼ਬਦ ਬੋਲਨੇ, ਸਾਰੀ ਗੱਲ ਕਹਿ ਕੇ ਨਾ ਕਹਿੰਦੇ ਖੇ ਪਰਮਾਤਮਾ, ਆਖਰ ਬੰਦੇ ਨੂੰ ਇੰਨਾ ਕੁਝ ਦਿੱਤਾ ਹੀ, ਤੇਰੇ ਦਿੱਤੇ ਨੂੰ ਇਹ ਭੁੱਲ ਗਿਆ, ਤੂੰ ਇਹਦੇ ਔਗਣਾਂ ਵੱਲ ਝਾਤੀ ਨਾ ਮਾਰੀ, ਤੂੰ ਆਪਣੇ ਰਹਿਮਤਾਂ ਕਰਨ ਵਾਲੇ ਸੁਭਾਅ ਵੱਲ ਝਾਤੀ ਮਾਰੀ। ਇਹ ਨਿਰਗੁਣ ਦਾ ਅਰਥ ਇਹ ਮਨੁੱਖ ਤੇਰੇ ਗੁਣਾਂ ਨੂੰ ਸਮਝਦਾ ਨਹੀਂ, ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਬਖਸ਼ ਲਿਖੋ ਤੋ ਨਾਨਕ ਸੀਜੈ, ਤੁਸੀਂ ਕਿਰਪਾ ਕਰੋ ਇਹਨੂੰ ਬਖਸ਼ ਲਓ। ਪਿਆਰਿਓ ਜੇ ਸਰੀਰ ਮਿਲਿਆ ਹੈ, ਪਤਾ ਨਹੀਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਕਿੰਨੀਆਂ ਕੁ ਟੁੱਬੀਆਂ ਮਾਰੀਆਂ, ਕਿੰਨਾ ਕਿੰਨਾ ਥਾਵਾਂ ਤੇ ਆਏ। ਬਾਬੇ ਨਾਨਕ ਨੇ ਤਾਂ ਇਸ਼ਾਰੇ ਕੀਤੇ ਨੇ ਕਿਹੜੀ ਕਿਹੜੀ ਥਾਂ ਤੋਂ ਆਏ, ਕੱਤ ਕੀ ਮਾਈ ਬਾਪ ਕੱਤ ਕੇਰਾਂ, ਕਿੱਦੂ ਥਾਵੋਂ ਖੰਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ, ਕੰਮ ਅਪਾਏ ਆਏ ਕਿੱਥੋਂ। ਕਹਿਣ ਲੱਗੇ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਪੁੱਲੀ ਮੈਂ ਆਏ, ਕੇਤੇ ਪੰਖ ਉਡਾਏ, ਕਿਹੜੀ ਕਿਹੜੀ ਟਿੰਡ ਵਿੱਚੋਂ ਨਿਕਲ ਕੇ ਆਏ ਹਾਂ, ਕਈ ਜਨਮ ਪੈ ਕੀਟ ਪਤੰਗਾਂ, ਕਈ ਜਨਮ ਗਜ ਮੀਨ ਕੁਰੰਗਾਂ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਬਾਬੇ ਕਬੀਰ ਨੂੰ ਪੁੱਛੋ, ਕਹਿਣ ਲੱਗੇ ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਹੁਣ ਮਿਲ ਗਿਆ ਸਰੀਰ ਤੇ ਮਨਾ, ਖੂਹ ਦੀ ਟਿੰਡ ਤਾਂ ਮਾਲ ਵਿੱਚੋਂ ਛੇਤੀ ਨਿਕਲਦੀ ਨਹੀਂ, ਉਹਦਾ ਚੱਕਰ ਬਣਿਆ ਰਹਿੰਦਾ, ਪਰ ਤੈਨੂੰ ਗੁਰੂ ਨੇ ਦਿੱਤੀ ਮਨੁੱਖਾ ਦੇਈ, ਤੇ ਪਿਆਰਿਆ ਤੇਰੇ ਸਾਹਮਣੇ परसों गुरु का बाटा तैयार किया जाना है अमृत संचार का। देख जे खूह की टिंड की तरह तू भटक के गुरु चरणा विच आ डिगा ना, ते अज तू भी कलगी वाले दे चरणा विच खलो के कह दे सच्चे पिता जी के पिंदी उबकले संसारा परम परम आए तू चे द्वारा तेरे दर ते आ गया, ते सच जानी अगो चोजी प्रीतम आवाज देंगे ओ भी तू कौन रे तू कौन है। नामदेव नू ते पता सी अपने अंदर दा ते कह दिता मैं जी नामा, जदों तेनू पुछन तू कौन है चरण पकड़ के कहीं दाता बस यही समझन आया मैं कौन हां ते मेरा धरती ते आउण दा मकसद की है, मैं कासली आया ते मेरा मकसद की है। ते जिस महापुरुष की याद भी तुसी बैठे हो, कल भी मैं उन्हां दे जीवन विच एक निक्की जी घटना सांझी कीती सी, मना तू सतगुरु दे दर ते बह ता सही तू टिंड दी तरह डिगता सही के परम परम आए तुम चे द्वारा। बैराग सी हजूर साहब दी धरती ते संत बाबा अतर सिंह जी मस्तू आने वाले। प्यारियो अज मैनू गुरमुख ने कहा भी कि संत दी व्याख्या सतगुरु मेहर करे कल गुरु ग्रंथ साहब दे शब्दां विचों धड़े तो उपर उठ के अपनी ऐनक ला के बाणी ना पढ़िए, गुरु ग्रंथ साहब दी बाणी पढ़नी है ते शरदा दी ते बाबे नानक दी भावना वाली बिरती नाल पढ़ी, धड़े विच खलो के नहीं। बाबा अतर सिंह मैं कहना अतर दा अर्थ सुगंधी, ते भाई वीर सिंह बहुत सोहनी गल कहिंदे ने, आखदे ने फुल सुगंधी दिंदा है जिन्नी देर तक खिड़िया है मुरझा जाए ते फुल दी सुगंधी नहीं। उस महापुरश नूं गया कई दहाके हो गए ने, पर चेते रखियो उस महापुरश दा जीवन अतर दी तरह सी, जान तो बाद भी अज सानूं सुगंधी पै दिंदे। महापुरश दा जीवन सुगंधी बख्शदा है। जदों गोदावरी दे विच साईं दी याद भी जुड़े ने मालक दी याद भी जुड़े ने, पर इको सी दाता भुख प्यास नहीं केवल तू चाहीदा है, इन्हां दा संबंध बनिया सी हजूर साहब एक पुजारी सन भाई साहब भाई नानू सिंह जी, उन्हां दे नाल प्यार बड़ा सी ते उन्हां नू पता सी इह करनी वाले कोई कमाई घालना वाले आए ने, ते कहिंदे ने कई दिन हो गए गोदावरी दे किनारे जप दा पाठ कीता सिमरन करी गए, ना प्रसादा ना कोई खुराक, समा लगना निर्मल जल दियां दो घुटा पी लेनियां, केवल साईं दी याद भी जुड़े रहने। असीं कहांगे क्योंकि तर्क करन वाले तुर पैंदे ना, नाल ही कह देणगे अन्न ना खाया साध गवाया नहीं। प्यारियो एक गुरु साहब ने यह भी कहा ओनी दुनिया तोड़े बंदना अन्न पाणी थोड़ा खाया, एक तुक नूं लै के हर तिना टुकाई जाइए। अज किन्ने दिन हो गए साईं दी याद भी जुड़े ने, भाई नानू सिंह जी रात सुते ने मेरे चोजी प्रीतम दी झलक पई। गुरु के सिखो सेवा करन वाले नूं क्या भाई नानू सिंह साडा एक बहुत अत दा प्यारा सिंह कई दिन हो गए ने गोदावरी दे कंडे बैठे ने, सवेरे तुसी प्रसाद तैयार करके उन्हां नूं प्रसाद छकाना है। गुरमुखो कदी बाणी दे बचन पढ़िए, असी कहांगे सुपनिया ते विश्वास, मेरे बाबा जी ते कहिंदे ने तेरे जागण नालों सुपने ही चंगा होए जे सुपने विच किते गुरु दी झलक मिल जाए। कब देखूं प्रभ अपना आत्म के रंग, जागण ते सुपना भला बसीए प्रभ संग। सच्चे प्रीतम सुपने विच मिले कि मेरे सिख नूं जा के सवेरे प्रसाद छकाना है। भाई नानू सिंह भावना वालिया ने प्रसाद पानी तैयार किया, जिथे हजूर ने इशारा किया सी उथे चले गए, देखिया भी उथे कोई महापुरश नहीं दिसिया, कोई शरीर नहीं तकिया वापस आए। रात नू जदों सेवा निभा के अपने आसन ते गए अख लगी, फिर आ झलक मिली कि साडे लाल नू अज भी भोजन नहीं मिलिया। असी कदी बाणी दियां तुकां महापुरशां दी जिंदगी विचों घटा के देखिए। प्यारियो मां दा खून वधदा है, आप भुखी रह जाए ते बच्चे दे मुंह च कोई रोटी पा दे, मच्छी खुश हुंदी है पानी मिल जाए, मेरे गुरु दा हिरदा खिड़दा जदों सिख दे मुंह विच कुछ कोई पा दे। असी बाणी विच बचन पढ़ने कृपालू दाता जी दे, कह लगे माता प्रीत करे पुत खाए, मीने प्रीत भई जल नाए, सतगुर प्रीत गुर सिख मुख पाए। ਭਾਈ ਨਾਨੂ ਸਿੰਘ ਨੂੰ ਦੂਜੇ ਦਿਨ ਫਿਰ ਝਲਕ ਮਿਲੀ ਕਿ ਸਾਡੇ ਪਿਆਰੇ ਨੂੰ ਅੱਜ ਵੀ ਭੋਜਨ ਨਹੀਂ ਮਿਲਿਆ। ਖੇ ਹਜ਼ੂਰ ਮੈਂ ਗਿਆ ਪਰ ਮੈਨੂੰ ਮਿਲੇ ਨਹੀਂ। ਕਹਿੰਦੇ ਨੇ ਇਸ ਤੋਂ 3 ਕੋ ਅੱਗੇ ਜਾਣਾ ਸੀ, ਸਵੇਰੇ ਪ੍ਰਸ਼ਾਦ ਪਾਣੀ ਤਿਆਰ ਕੀਤਾ, ਚੱਲ ਪਏ। ਦੇਖਿਆ ਜਾ ਕੇ ਮਹਾਂਪੁਰਸ਼ ਸ਼ੀਸ਼ ਦੇ ਉੱਤੇ ਕੇਸਕੀ ਤੇੜ ਕਸ਼ਹਿਰਾ ਮੋਢੇ ਤੇ ਚਾਦਰ ਰੱਖੀ, ਬੁੱਲ ਬੰਦ ਸਨ, ਪਰ ਭਾਈ ਗੁਰਦਾਸ ਕਹਿੰਦੇ ਨੇ ਬੁੱਲਾਂ ਨੂੰ ਪਿਆਲਾ ਲੱਗਾ ਹੈ। ਉਹ ਕਿਹੜਾ ਪਿਆਲਾ ਹੈ? ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਨਮਸਕਾਰ ਕਰਕੇ ਚਰਨ ਪਕੜ ਕੇ ਕਿਹਾ, ਕਰਨੀ ਵਾਲਿਆ, ਕਿ ਸਤਿਗੁਰੂ ਨੇ ਮੈਨੂੰ ਭੇਜਿਆ ਹੈ। ਨੇਤਰ ਖੋਲੇ ਤੇ ਪੁੱਛਦੇ ਨੇ, ਤੁਹਾਨੂੰ ਕਿਸ ਨੇ ਕਹਿ ਦਿੱਤਾ ਪ੍ਰਸ਼ਾਦ ਲਿਆਉਣ ਲਈ? ਕਹਿਣ ਲੱਗੇ, ਜਿਸ ਸੱਚੇ ਸਾਈਂ ਦੀ ਧਰਤੀ ਤੇ ਬੈਠੇ ਹੋ, ਗੁਰੂ ਮਾਂ ਹੈ, ਗੁਰੂ ਦੀਆਂ ਆਂਦਰਾਂ ਨੂੰ ਪਤਾ ਹੈ, ਹਜ਼ੂਰ ਨੇ ਭੇਜਿਆ ਤੇ ਪ੍ਰਸ਼ਾਦ ਪਾਣੀ ਲੈ ਕੇ ਆਏ ਹਾਂ। ਤੇ ਉਸ ਵੇਲੇ ਕਿਹਾ ਸੀ ਛਕਣਾ ਨਹੀਂ, ਉਹਨੇ ਚਰਨ ਪਕੜ ਕੇ ਕਿਹਾ, ਤੁਸੀਂ ਛਕਣਾ ਨਹੀਂ, ਮੈਂ ਵਾਪਸ ਨਹੀਂ ਜਾਣਾ, ਕਿਉਂਕਿ ਮੈਂ ਰਾਤ ਆਸਣ ਤੇ ਨਹੀਂ ਪੈ ਸਕਦਾ, ਮੈਨੂੰ ਵਾਰ ਵਾਰ ਆਵਾਜ਼ ਹੁੰਦੀ ਏ, ਮੇਰੇ ਲਾਲ ਨੂੰ ਭੋਜਨ ਜਾ ਕੇ ਜ਼ਰੂਰ ਛਕਾ। ਉਹ ਗੁਰੂ ਕੇ ਸਿੱਖੋ, ਜਿਹੜਾ ਸਮਰੱਥ ਗੁਰੂ ਕਮਾਈ ਕਰਨ ਵਾਲਿਆਂ ਦੇ ਇੰਨੇ ਅੰਗ ਸੰਗ ਹੈ, ਆਓ ਅੱਜ ਅਸੀਂ ਵੀ ਅਰਦਾਸ ਕਰੀਏ ਨਾਮਦੇਵ ਜੀ ਦੇ ਸ਼ਬਦਾਂ ਵਿੱਚੋਂ ਕਿ ਪਿੰਦੀ ਉਬਕਲੇ ਸੰਸਾਰਾਂ ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ। ਇੱਕ ਦਿਨ ਆਵਾਜ਼ ਆਏਗੀ, ਤੂੰ ਕੁਨ ਰੇ, ਤੇ ਅੱਗੋਂ ਉੱਤਰ ਮਿਲਿਆ, ਮੈਂ ਜੀ ਨਾਮਾ, ਤੇ ਨਾਲ ਕਿਹਾ ਹੋ ਜੀ ਦਰ ਤੇ ਹੇ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ ਸੰਸਾਰ ਦੇ ਝੰਬੇਲਿਆਂ ਤੋਂ ਤੇ ਦੁੱਖਾਂ ਤੋਂ ਬਚਾਉਣ ਵਾਲਿਆ, ਹੁਣ ਮੈਨੂੰ ਆਪਣੇ ਚਰਨਾਂ ਵਿੱਚ ਟਿਕਾ। ਵਾਹਿਗੁਰੂ ਮਿਹਰ ਕਰੇ, ਕਰਤਾਰ ਦੇ ਕੀਤੇ ਹੋਏ ਉਪਕਾਰ, ਇਸ ਸਰੀਰ ਦੀ ਕਦਰ ਨੂੰ ਜਾਣੀਏ, ਉਸ ਕਰਤਾਰ ਦੀ ਯਾਦ ਵਿੱਚ ਆਪਾਂ ਜੁੜ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ੍ਹ ਫਿਰ ਆਪ ਸੰਗਤ ਦੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਦਰਸ਼ਨ ਦੀਦਾਰੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।